ਤੁਸੀਂ ਜਾਓ ਆਲ ਸਟੇਟ ਐਜੈਕਸ ਏਜੰਸੀ ਦੇ ਰਾਜਾ ਮੁਦੱਸਰ ਕੋਲ, ਤੁਸੀਂ ਇੱਕ ਘਰ ਤੇ ਦੋ ਕਾਰਾਂ ਦੀ ਇੰਸ਼ੋਰੈਂਸ ਕਰਵਾ ਕੇ ਇਹਨਾਂ ਤੋਂ $1,775 ਦੀ ਬਚਤ ਵੀ ਕਰ ਸਕਦੇ ਹੋ। ਹੁਣੇ ਸੰਪਰਕ ਕਰੋ ਰਾਜਾ ਮੁਦੱਸਰ ਨੂੰ 6472903773 ਯਾਨੀ 6472903773।
ਟਰੱਕਿੰਗ ਵਾਲੇ ਵੀਰੋ ਧਿਆਨ ਨਾਲ ਸੁਣੋ, ਟਰੱਕ ਜਿੱਦਾਂ ਦਾ ਵੀ ਚਲਾਉਂਦੇ ਹੋ, ਮੈਨੂਅਲ ਜਾਂ ਆਟੋਮੈਟਿਕ, ਕੁਇਕ ਟਰੱਕ ਲਿਊਬ ਚੇਤੇ ਆਹੀ ਨਾ ਰੱਖਿਓ। ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਊਬ। ਲਓ ਜੀ, ਤੀਜੀ ਲੋਕੇਸ਼ਨ ਵੀ ਖੋਲਦੀ ਆ, ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਆਹੋ ਜੀ, ਕੋਈ ਅਪਾਇੰਟਮੈਂਟ ਨਹੀਂ, ਡਰਾਈਵ ਥਰੂ
ਪੜ ਪੜ ਆਲਮ ਫਾਜ਼ਿਲ ਹੋਇਓ, ਕਦੇ ਆਪਣੇ ਆਪ ਨੂੰ ਪੜਿਆ ਹੀ ਨਹੀਂ। ਜਾ ਜਾ ਬੜਦਾ ਮੰਦਰ ਮਸੀਤੀ, ਕਦੇ ਮਨ ਆਪਣੇ ਵਿੱਚ ਬੜਿਆ ਹੀ ਨਹੀਂ। ਮੈਂ ਤੁਹਾਡਾ ਹੋਸਟ ਡਾਕਟਰ ਨਰਿੰਦਰ ਰਵੀ ਗੋਇਲ ਮਾਇੰਡ ਐਂਡ ਬਾਡੀ ਪ੍ਰੋਗਰਾਮ ਲੈ ਕੇ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਹੋਇਆ, ਜਿਹਦੇ ਵਿੱਚ ਵੱਖ ਵੱਖ ਟੌਪਿਕਾਂ ਨੂੰ ਬੜੇ ਸਿੰਪਲ ਤਰੀਕੇ ਦੇ ਨਾਲ ਤੁਹਾਡੇ ਰੂਬਰੂ ਪੇਸ਼ ਕਰਨ ਦੀ ਕੋਸ਼ਿਸ਼ ਕਰਾਂਗਾ।
ਰੋਮ ਰੋਮ ਮੇ ਬਸਨੇ ਵਾਲੇ ਰਾਮ। क्या पहचानी, जो तुझसा हो वो तुझे जाने, वेद तेरा कोई क्या पहचानी, जो तुझसा हो वो तुझे जाने,
ਬਾਡੀ ਪ੍ਰੋਗਰਾਮ ਦੇਖ ਰਹੇ ਲੱਖਾਂ ਹੀ ਸਰੋਤਿਆਂ ਨੂੰ ਅਤੇ ਲੱਖਾਂ ਹੀ ਦਰਸ਼ਕਾਂ ਨੂੰ ਮੇਰਾ ਯਾਨੀ ਕਿ ਡਾਕਟਰ ਨਰਿੰਦਰ ਰਵੀ ਦਾ ਪਿਆਰ ਭਰਿਆ ਨਮਸਕਾਰ, ਸਲਾਮਾਂ ਅਲੈਕਮ, ਸਤਿ ਸ੍ਰੀ ਅਕਾਲ ਐਂਡ ਵੈਰੀ ਗੁੱਡ ਮਾਰਨਿੰਗ। ਜਿਸ ਤਰ੍ਹਾਂ ਕਿ ਤੁਹਾਨੂੰ ਪਤਾ ਹੀ ਹੈ ਕਿ ਹਰ ਇਤਵਾਰ ਨੂੰ ਆਪਾਂ 10 ਵਜੇ ਤੋਂ ਲੈ ਕੇ 11 ਵਜੇ ਤੱਕ ਮਾਇੰਡ ਐਂਡ ਬਾਡੀ ਪ੍ਰੋਗਰਾਮ ਲੈ ਕੇ ਮੈਂ ਤੁਹਾਡੀ ਸੇਵਾ ਦੇ ਵਿਚ ਹਾਜ਼ਰ ਹੁੰਦਾ ਅਤੇ ਇਹ ਜਿਹੜਾ ਪ੍ਰੋਗਰਾਮ ਹੈ ਇਹ ਆਰਫਾ ਮੁਜ਼ੱਫਰ ਜੀ ਦੇ ਸਹਿਯੋਗ ਦੇ ਨਾਲ ਪੇਸ਼ ਕੀਤਾ ਜਾਂਦਾ ਹੈ। ਜਿਵੇਂ ਕਿ ਮੈਂ ਹਮੇਸ਼ਾ ਹੀ ਤੁਹਾਡੇ ਚਰਨਾਂ ਦੇ ਵਿਚ ਇਹ ਬੇਨਤੀ ਕਰਦਾ ਕਿ ਕਦੇ ਵੀ ਕੋਈ ਤੁਸੀਂ ਕੋਈ ਪ੍ਰਾਪਰਟੀ ਖਰੀਦਣੀ ਹੈ, ਕੋਈ ਬਿਜ਼ਨਸ ਖਰੀਦਣਾ ਜਾਂ ਵੇਚਣਾ, ਕਦੇ ਵੀ ਇਕ ਬੰਦੇ ਨੂੰ ਬੁਲਾ ਕੇ ਉਹਦੇ ਨਾਲ ਫਾਈਨਲ ਨਾ ਕਰੋ, ਸਗੋਂ 3-4 ਬੰਦਿਆਂ ਨੂੰ ਬੁਲਾ ਕੇ ਵੱਖ ਵੱਖ ਰਾਇਆਂ ਲਓ। ਉਸ ਤੋਂ ਬਾਅਦ ਤੁਸੀਂ ਚੂਜ਼ ਕਰੋ ਕਿ ਕਿਹੜਾ ਤੁਹਾਨੂੰ ਵਧੀਆ ਤੁਹਾਡੀ ਜਿਹੜੀ ਹੈਗੀ ਸਿਸਟਮ ਦੇ ਵਿਚ ਵੇਚਣ ਦੇ ਵਿਚ ਜਾਂ ਖਰੀਦਣ ਦੇ ਵਿਚ ਵਧੀਆ ਬੰਦਾ, ਕਿਹੜਾ ਜ਼ਿਆਦਾ ਪੈਸੇ ਤੁਹਾਨੂੰ ਬਚਾਓ, ਕਿਹੜਾ ਗੋਲ ਮੋਲ ਗੱਲਾਂ ਕਰਦਾ, ਕਿਹੜਾ ਸਪਸ਼ਟ ਕਰਦਾ, ਉਸ ਤੋਂ ਬਾਅਦ ਤੁਸੀਂ ਸਿਲੈਕਸ਼ਨ ਕਰ ਲਓ। ਬਸ ਮੇਰੀ ਤਾਂ ਇੰਨੀ ਬੇਨਤੀ ਹੈ ਅਤੇ ਨਾਲ ਹੀ ਮੈਂ ਇੱਕ ਨਾਂ ਰਿਕਮੈਂਡ ਕਰਦਾ ਆਰਫਾ ਮੁਜ਼ੱਫਰ ਜੀ ਦਾ, ਗੱਲਬਾਤ ਕਰ ਲਓ, ਕੋਈ ਪੈਸੇ ਨਹੀਂ ਲੱਗਦੇ, ਜਿੱਥੇ ਕਹੋਗੇ ਮਿਲ ਲਾਂਗੇ, ਕਿਉਂਕਿ ਉਹਨਾਂ ਨਾਲ ਜੋ ਤੁਸੀਂ ਡੀਲ ਕਰੋਗੇ ਫੇਰ ਹੀ ਪਤਾ ਲੱਗੂ ਨਾ ਕਿ ਬੰਦੇ ਦੇ ਵਿਚ ਕੀ ਫਰਕ ਹੈ, ਕਿੰਨੀ ਕੁ ਗੱਲ ਦੀ ਕਲੈਰਿਟੀ ਹੈ। ਆਰਫਾ ਜੀ ਦਾ ਨੰਬਰ ਹੈਗਾ 6478968625 6478968625। ਉਹਨਾਂ ਨੂੰ ਫੋਨ ਕਰ ਲਓ, ਗੱਲਬਾਤ ਕਰੋ, ਜੇ ਤੁਹਾਨੂੰ ਬਹੁਤ ਜ਼ਿਆਦਾ ਪਸੰਦ ਆਉਣ ਤਾਂ ਤੁਸੀਂ ਉਹਨਾਂ ਨੂੰ ਦੇ ਦਿਓ, ਨਹੀਂ ਤਾਂ ਜਿੱਥੇ ਤੁਹਾਡਾ ਦਿਲ ਕਰਦਾ ਉੱਥੇ ਦੇ ਦਿਓ। ਘੱਟੋ ਘੱਟ ਤੁਹਾਨੂੰ ਕੋਈ ਕੌਨਸੈਪਟ ਤਾਂ ਕਲੀਅਰ ਹੋ ਜਾਏਗਾ ਨਾ ਕਿ ਜੋ ਵੀ ਕੁਛ ਤੁਸੀਂ ਸੋਚਿਆ ਉਹਦੇ ਬਾਰੇ ਇੱਕ ਤਾਂ ਤੁਹਾਨੂੰ ਨੌਲੇਜ ਹੋ ਜਾਊ ਜੋ ਤੁਸੀਂ 2-4-5 ਬੰਦਿਆਂ ਨੂੰ ਮਿਲਦੇ ਹੋ, ਅਤੇ ਦੂਸਰੀ ਗੱਲ ਤੁਹਾਨੂੰ ਜਿਹੜੀ ਹੈਗੀ ਆਪਣੀ ਕਲੈਰਿਟੀ ਹੋ ਜਾਏਗੀ। ਸੋ ਅਰਫਾ ਮੁਜ਼ੱਫਰ, ਉਹਨਾਂ ਦਾ ਫੋਨ ਨੰਬਰ ਹੈਗਾ 6478968625। ਉਹਨਾਂ ਦੇ ਸਹਿਯੋਗ ਦੇ ਨਾਲ ਇਹ ਆਪਾਂ ਪ੍ਰੋਗਰਾਮ ਮਾਇੰਡ ਐਂਡ ਬਾਡੀ ਪੇਸ਼ ਕਰਦੇ ਹਾਂ। ਅੱਜ ਦਾ ਜਿਹੜਾ ਸਾਡਾ ਟੌਪਿਕ ਹੈ ਉਹ ਹੈਗਾ ਬੈਨੀਫਿਟ ਆਫ ਮੈਡੀਟੇਸ਼ਨ, ਕਿ ਜਿਹੜਾ ਅਸੀਂ ਭਜਨ ਸਿਮਰਨ ਕਰਦੇ ਹਾਂ, ਭਗਤੀ ਕਰਦੇ ਹਾਂ, ਉਹਦਾ ਸਾਡੀ ਜ਼ਿੰਦਗੀ ਦੇ ਵਿਚ ਕੀ ਲਾਭ ਹੁੰਦਾ। ਅਸੀਂ ਸੁਣੀਆਂ ਸੁਣੀਆਂ ਗੱਲਾਂ ਤਾਂ ਕਰਦੇ ਹਾਂ, ਅੱਜ ਆਪਾਂ ਥੋੜਾ ਜਿਹਾ ਸਿੰਪਲ ਤਰੀਕੇ ਨਾਲ ਇਹ ਸਮਝਣ ਦੀ ਕੋਸ਼ਿਸ਼ ਕਰਾਂਗੇ ਕਿ ਜਿਹੜੇ ਵੀ ਬੰਦੇ ਭਜਨ ਸਿਮਰਨ ਕਰਦੇ ਨੇ, ਜਿਸ ਮਰਜ਼ੀ ਢੰਗ ਨਾਲ ਕਰਦੇ ਨੇ, ਉਹਨਾਂ ਦਾ ਉਹਨਾਂ ਦੀ ਜ਼ਿੰਦਗੀ ਦੇ ਵਿਚ ਕੀ ਫਾਇਦੇ ਹੁੰਦੇ ਨੇ। ਸੋ ਬਿਫੋਰ ਆਈ ਸਟਾਰਟ ਦਿਸ ਟੌਪਿਕ, ਤੁਸੀਂ ਵੀ ਗੱਲਬਾਤ ਕਰ ਸਕਦੇ ਹੋ, ਪਰ ਮੇਰੀ ਹਮੇਸ਼ਾ ਇਹੀ ਤੁਹਾਨੂੰ ਬੇਨਤੀ ਹੁੰਦੀ ਹੈ ਇਸ ਟੌਪਿਕ ਦੇ ਉੱਤੇ ਹੀ ਰਹਿਣਾ ਆਪਾਂ। ਜਦੋਂ ਗੱਲ ਇੱਧਰ ਉੱਧਰ ਹੋ ਜਾਂਦੀ ਹੈ, ਕਿਉਂਕਿ ਮੈਂ ਲਾਈਵ ਕਰਦਾ ਤੇ ਨਾ ਹੀ ਇਹਦੇ ਵਿਚ ਇਹ ਹੁੰਦਾ ਕਿ ਕੋਈ ਲਿਖਿਆ ਵਾ ਪੜ੍ਹ ਰਹੇ ਹਾਂ, ਇਸ ਤਰ੍ਹਾਂ ਦੀ ਕੋਈ ਗੱਲ ਨਹੀਂ, ਕਿਉਂਕਿ ਫਿਰ ਉਹਦੇ ਨਾਲ ਲਿੰਕ ਟੁੱਟ ਜਾਂਦਾ, ਫਿਰ ਆਪਾਂ ਗੱਲ ਜਿੱਥੋਂ ਸ਼ੁਰੂ ਕਰਨੀ ਹੈ ਪਤਾ ਨਹੀਂ ਲੱਗਦਾ ਕਿੱਥੋਂ ਹੈ। ਤੁਸੀਂ ਕੋਈ ਟੌਪਿਕ ਨਾਲ ਕੰਸਰਨ ਗੱਲ ਕਰਨੀ ਹੈ, ਕੋਈ ਮੈਂ ਇਹ ਨਹੀਂ ਕਹਿੰਦਾ ਕਿ ਮੈਂ ਕੋਈ ਮਹਾਂਗਿਆਨੀ ਹਾਂ, ਤੁਸੀਂ ਆਪਣੇ ਵਿਚਾਰ ਦਿਓ, ਆਪਾਂ ਰਲ ਮਿਲ ਕੇ ਇਸ ਗੱਲ ਦੇ ਉੱਤੇ ਆਪਾਂ ਕਿ ਅੱਜ ਜਿਹੜਾ ਟੌਪਿਕ ਹੈ ਬੈਨੀਫਿਟਸ ਆਫ ਮੈਡੀਟੇਸ਼ਨ, ਉਹਦੇ ਕੀ ਕਿਸੇ ਬੰਦੇ ਨੂੰ ਫਾਇਦੇ ਮਿਲੇ ਹੋਣਗੇ, ਕਿਸੇ ਨੂੰ ਕੋਈ ਨੁਕਸਾਨ ਵੀ ਹੋਇਆ ਹੋਊਗਾ, ਉਹ ਵੀ ਗੱਲ ਕਰ ਸਕਦਾ। ਸੋ ਸਟੂਡੀਓ ਦਾ ਨੰਬਰ ਹੈਗਾ 4161207778। ਸੋ ਉਸ ਤੋਂ ਪਹਿਲਾਂ ਮੈਂ ਤੁਹਾਨੂੰ ਬੇਨਤੀ ਵੀ ਕਰਨੀ ਹੈ ਕਿ ਮੈਂ ਯੂਟਿਊਬ ਮੇਰਾ ਚੈਨਲ ਚੱਲਦਾ ਤੇ ਤੁਸੀਂ ਆਪਣੇ ਦੋਸਤਾਂ ਨੂੰ ਆਪਣੇ ਫਰੈਂਡਸ ਨੂੰ ਪਲੀਜ਼ ਉਹ ਅੱਗੇ ਤੁਸੀਂ ਸਬਸਕ੍ਰਾਈਬ ਵੀ ਕਰ ਦਿਆ ਕਰੋ ਤੇ ਉਸ ਚੈਨਲ ਦੇ ਘੰਟੀ ਜੀ ਹੁੰਦੀ ਹੈ ਉਹਨੂੰ ਵੀ ਖੜਕਾ ਦਿਆ ਕਰੋ ਤਾਂ ਕਿ ਜਦੋਂ ਪ੍ਰੋਗਰਾਮ ਦਾ ਤੁਹਾਨੂੰ ਲਾਈਵ ਪਹੁੰਚਦਾ ਹੋ ਜੇ। ਦੇਖੋ ਮੈਂ ਕਿਉਂਕਿ ਟੀਵੀ ਤੇ ਉੱਤੇ ਨਹੀਂ ਦੇਖ ਸਕਦਾ ਕਿਉਂਕਿ ਮੈਂ ਲਾਈਵ ਕਰ ਰਿਹਾ, ਇਸ ਕਰਕੇ ਬਹੁਤ ਸਾਰੇ ਬੰਦੇ ਇਸ ਵੇਲੇ ਵੀ ਦੇਖ ਰਹੇ ਨੇ, ਇੰਡੀਆ ਤੋਂ ਵੀ ਦੇਖ ਰਹੇ ਨੇ, ਪਟਿਆਲੇ ਤੋਂ ਮੇਰੇ ਫਰੈਂਡ ਦੇਖ ਰਹੇ ਨੇ ਤੇ ਇਸ ਵੇਲੇ ਬਾਰਸਲੋਨਾ ਤੋਂ ਮਿਸਟਰ ਢਿੱਲੋਂ ਨੇ, ਕਿਉਂਕਿ ਉਹੀ ਨੇ ਉਥੋਂ ਦੇ ਮੇਰੇ ਫਰੈਂਡ ਨੇ, ਉਹ ਦੇਖ ਰਹੇ ਨੇ। ਸੋ ਸਾਰਿਆਂ ਦਾ ਹੀ ਧੰਨਵਾਦ ਹੈ। ਹੁਣ ਦੁਬਈ ਤੋਂ ਆਏ ਨੇ ਅਰਸ਼ਦ, ਸੋ ਉਹਨਾਂ ਦਾ ਵੀ ਥੈਂਕਸ, ਜਿਹੜੇ ਜਿਨ੍ਹਾਂ ਦਾ ਨਾਂ ਨਹੀਂ ਲਿਆ ਕਿਉਂਕਿ ਨਾਂ ਲੈਣਾ ਬੜਾ ਮੁਸ਼ਕਲ ਹੈ, ਰਾਮ ਕੁਮਾਰ ਗੁਪਤਾ ਜੀ ਦੇਖ ਰਹੇ ਨੇ, ਸਾਰਿਆਂ ਦਾ ਥੈਂਕਸ। ਸੋ ਪਲੀਜ਼ ਤੁਸੀਂ ਸਬਸਕ੍ਰਾਈਬ ਵੀ ਕਰ ਦਿਆ ਕਰੋ ਤੇ ਹੋਰ ਆਪਣੇ ਫਰੈਂਡ ਸਰਕਲ ਦੇ ਵਿੱਚ ਦੱਸ ਦਿਓ ਤਾਂ ਕਿ ਤੁਸੀਂ ਇਸ ਚੀਜ਼ ਦਾ ਵੱਧ ਤੋਂ ਵੱਧ ਫਾਇਦਾ ਉਠਾ ਸਕੋ। ਗੱਲ ਕਰਦੇ ਹਾਂ ਹੁਣ ਆਪਾਂ ਆਪਣੇ ਟੌਪਿਕ ਦੇ ਉੱਤੇ। ਅੱਜ ਦਾ ਜਿਹੜਾ ਟੌਪਿਕ ਹੈ ਉਹ ਹੈਗਾ ਬੈਨੀਫਿਟਸ ਆਫ ਮੈਡੀਟੇਸ਼ਨ। ਦੇਖ ਲਓ ਇਸ ਦੁਨੀਆ ਦੇ ਅੰਦਰ ਤਕਰੀਬਨ ਹਰ ਬੰਦਾ ਕਿਸੇ ਨਾ ਕਿਸੇ ਢੰਗ ਨਾਲ ਉਸ ਸੁਪਰੀਮ ਪਾਵਰ ਨੂੰ, ਸਰਵ ਸ਼ਕਤੀਮਾਨ ਤਾਕਤ ਨੂੰ ਪ੍ਰਾਪਤ ਕਰਨਾ ਚਾਹੁੰਦਾ, ਉਹਦੇ ਨਾਲ ਜੁੜਿਆ ਹੋਇਆ। ਭਾਵੇਂ ਇਹ ਵੀ ਠੀਕ ਹੈ ਕਿ ਉਸ ਜਿਹੜੀ ਸੁਪਰੀਮ ਪਾਵਰ ਹੈ ਉਸ ਨੂੰ ਵੱਖ ਵੱਖ ਨਾਵਾਂ ਦੇ ਨਾਲ ਯਾਦ ਕੀਤਾ ਜਾਂਦਾ। ਕੋਈ ਉਸ ਤਾਕਤ ਨੂੰ ਕੌਸਮਿਕ ਪਾਵਰ ਕਹਿੰਦਾ, ਕੋਈ ਰੱਬ ਕਹਿੰਦਾ, ਪਰਮਾਤਮਾ ਕਹਿੰਦਾ, ਅੱਲਾ ਕਹਿੰਦਾ, ਖੁਦਾ ਕਹਿੰਦਾ, ਵਾਹਿਗੁਰੂ ਕਹਿੰਦਾ, ਰਾਮ ਕਹਿੰਦਾ, ਰਹੀਮ ਕਹਿੰਦਾ, ਗੌਡ ਕਹਿੰਦਾ। ਅਨੇਕਾਂ ਸ਼ਬਦ ਨੇ, ਹਰੀ ਕੇ ਹਜ਼ਾਰ ਨਾਮ, ਕਰੋੜ ਨਾਮ ਬਿਸ਼ਨ ਕੇ, ਕੇਸ਼ੋ ਕੇ ਕਰੋੜ ਨਾਮ, ਪਦਮ ਨਾਮ ਬਿਸ਼ਨ ਕੇ। ਇਹ ਜਦੋਂ ਦੀ ਸ੍ਰਿਸ਼ਟੀ ਬਣੀ ਹੈ ਉਦੋਂ ਦੀ, ਜਿਹੜੇ ਵੀ ਭਗਤਾਂ ਪਿਆਰਿਆਂ ਨੇ, ਗੁਰੂ ਸਾਹਿਬਾਨ ਨੇ, ਪੀਰ ਪੈਗੰਬਰਾਂ ਨੇ ਮਿਹਨਤ ਕੀਤੀ। ਜਦੋਂ ਅਸੀਂ ਬਾਹਰ ਮਿਹਨਤ ਕਰਦੇ ਹਾਂ ਸਾਨੂੰ ਬਾਹਰਲਾ ਗਿਆਨ ਹੁੰਦਾ, ਜਦੋਂ ਅਸੀਂ ਅੰਦਰਲੀ ਮਿਹਨਤ ਕਰਦੇ ਹਾਂ ਸਾਨੂੰ ਅੰਦਰਲਾ ਗਿਆਨ ਹੁੰਦਾ। ਜਿਹੜੇ ਬੰਦਿਆਂ ਨੇ ਅੰਦਰ ਮਿਹਨਤ ਕੀਤੀ ਤੇ ਉਹਨਾਂ ਨੂੰ ਅੰਦਰ ਗਿਆਨ ਹੋ ਗਿਆ, ਤੇ ਉਹ ਜਦੋਂ ਗਿਆਨ ਦੇਖਿਆ, ਉਹਨਾਂ ਨੇ ਪਰਮਾਤਮਾ ਦੀ ਸ਼ਕਤੀ ਦੇਖੀ, ਪਰਮਾਤਮਾ ਦਾ ਰੂਪ ਦੇਖਿਆ, ਪਰਮਾਤਮਾ ਦਾ ਆਕਾਰ ਦੇਖਿਆ ਵੀ ਕਿਹੋ ਜਿਹਾ, ਉਹਨਾਂ ਨੇ ਖੁਸ਼ ਹੋ ਕੇ ਕੋਈ ਨਾ ਕੋਈ ਨਾਂ ਰੱਖਤਾ। ਜਿਸ ਤਰ੍ਹਾਂ ਜਦੋਂ ਸਾਡੇ ਬੱਚਾ ਪੈਦਾ ਹੁੰਦਾ, ਸਾਡੇ ਦਾ ਮਤਲਬ ਘਰ ਦੇ ਵਿੱਚ ਬੱਚਾ ਪੈਦਾ ਹੁੰਦਾ, ਦਾਈ ਉਹਦਾ ਨਾਂ ਗੋਰਾ ਦੇਖ ਕੇ ਉਹਨੂੰ ਗੋਰਾ ਲਾਲ ਕਹਿ ਦਿੰਦੀ ਹੈ, ਮਾਂ ਕਹਿੰਦੀ ਹੈ ਲੋਕਾਂ ਦੀ ਨਜ਼ਰ ਨਾ ਲੱਗੇ ਉਹਨੂੰ ਕਾਲਾ ਰਾਮ ਕਹਿ ਦਿੰਦੀ ਹੈ, ਉਹਦੀ ਜਦੋਂ ਝੰਡ ਹਿੰਦੂ ਭਰਾ ਤਾਰੇ ਉਹਨੂੰ ਰੋਡਾ ਕਹਿੰਦੇ ਨੇ, ਘੋਨਾ ਕਹਿ ਦਿੰਦੇ ਨੇ, ਜਦੋਂ ਵਿਆਹ ਹੋਏ ਤਾਂ ਘਰ ਵਾਲੀ ਹਨੀ ਕਹਿੰਦੀ ਹੈ। ਦੇਖੋ 40-50 ਸਾਲਾਂ 'ਚ ਅਸੀਂ ਕਿੰਨੇ ਹੀ ਨਾਂ ਰੱਖਦੇ। ਸੋ ਪਰਮਾਤਮਾ ਤਾਂ ਆਦ ਸੱਚ, ਗਾਦ ਸੱਚ, ਹੈ ਵੀ ਸੱਚ, ਨਾਨਕ ਹੋਸੀ ਵੀ ਸੱਚ, ਇਹ ਸਦੀਆਂ ਤੋਂ ਚੱਲਿਆ ਆ ਰਿਹਾ। ਸੋ ਇਹਦੇ ਭਗਤ ਪਿਆਰ ਨੇ ਜਿਨ੍ਹਾਂ ਨੇ ਵੀ ਦਰਸ਼ਨ ਕੀਤੇ ਉਹਨਾਂ ਨੇ ਵੱਖ ਵੱਖ ਨਾਂ ਦਿੱਤੇ, ਪਰ ਮਤਲਬ ਉਹ ਤਾਕਤ ਇੱਕੋ ਹੀ ਹੈ ਸਾਰੀ, ਨਾਂ ਭਾਵੇਂ ਵੱਖ ਵੱਖ ਨੇ। ਅਸੀਂ ਆਪਣੇ ਆਪਣੇ ਢੰਗਾਂ ਨਾਲ ਆਪਣੇ ਆਪਣੇ ਰੱਬ ਨੂੰ ਯਾਦ ਕਰਦੇ ਹਾਂ, ਔਰ ਇਹ ਵੀ ਸੱਚ ਹੈ ਕਿ ਅਸੀਂ ਸਾਰੇ ਜੀਵ, ਕੋਈ ਗੀਤਾ ਪੜ੍ਹਦਾ, ਕੋਈ ਹੋਲੀ ਬਾਈਬਲ ਪੜ੍ਹਦਾ, ਕੋਈ ਕੁਰਾਨ ਪੜ੍ਹਦਾ, ਕੋਈ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅੱਗੇ ਸਿਰ ਝੁਕਾਉਂਦਾ, ਕੋਈ ਉਸ ਅੱਲਾ ਦੀ ਯਾਦ ਵਿੱਚ ਪੰਜ ਵਕਤ ਦੀ ਨਮਾਜ਼ ਪੜ੍ਹਦਾ, ਕੋਈ ਪੰਜ ਬਾਣੀਆਂ ਦਾ ਪਾਠ ਕਰਦਾ, ਕੋਈ ਹਨੂੰਮਾਨ ਚਾਲੀਸਾ, ਗਾਇਤਰੀ ਮੰਦਰ, ਸੁੰਦਰਕਾਂਡ ਦਾ ਪਾਠ ਕਰਦਾ। ਇਹੀ ਨਹੀਂ, ਕਈ ਲੋਕ ਧਾਰਮਿਕ ਸਥਾਨਾਂ ਤੇ ਜਾਂਦੇ ਨੇ, ਜਿਵੇਂ ਇਟਲੀ ਦੇ ਸ਼ਹਿਰ ਦੇ ਵਿੱਚ ਅਸੀਂ ਪਿੱਛੇ ਜੇ ਗਏ ਸੀ, ਰੋਮ ਹੈ ਉੱਥੇ, ਵੈਟੀਕਨ ਸ਼ਹਿਰ ਹੈ ਉੱਥੇ, ਚਰਚ ਹੈ ਬਹੁਤ ਵੱਡੀ ਦੁਨੀਆ ਦੀ, ਉਹ ਲੋਕ ਦੇਖਣ ਜਾਂਦੇ ਨੇ। ਕੋਈ ਮੱਕੇ ਮਦੀਨੇ ਜਾਂਦਾ, ਕੋਈ ਦਰਬਾਰ ਸਾਹਿਬ ਜਾਂਦਾ, ਕੋਈ ਵੈਸ਼ਨੋ ਦੇਵੀ ਜਾਂਦਾ, ਕੋਈ ਚਿੰਤਪੁਰਨੀ ਜਾਂਦਾ, ਕੋਈ ਨੈਣਾ ਦੇਵੀ ਜਾ ਕੇ ਸਿਰ ਝੁਕਾਉਂਦਾ। ਇਹ ਅਸੀਂ ਪੂਜਾ ਦੇ ਉਹਨੂੰ ਮਿਲਣ ਦੇ ਢੰਗ ਨੇ। ਉਸ ਰੱਬੀ ਤਾਕਤ ਨਾਲ ਜੁੜਨ ਦੇ ਲਈ ਕਈ ਲੋਕ ਸਵੇਰੇ ਸ਼ਾਮ ਜੋਤ ਜਗਾਉਂਦੇ ਨੇ, ਕੋਈ ਭੁੱਖੇ ਰਹਿ ਕੇ ਵਰਤ ਰੱਖਦਾ, ਕੋਈ ਜੰਗਲਾਂ, ਪਹਾੜਾਂ, ਸਰੋਵਰਾਂ ਵਿੱਚ ਉਸਨੂੰ ਲੱਭਣ ਦੀ ਕੋਸ਼ਿਸ਼ ਕਰ ਰਿਹਾ। ਅਸੀਂ ਬਹੁਤ ਵਾਰ ਹਿੰਦੂ ਭਰਾ ਮੰਗਲਵਾਰ ਨੂੰ ਮੰਦਰ ਜਾਂਦੇ ਹਾਂ, ਇਤਵਾਰ ਨੂੰ ਚਰਚ ਵਿੱਚ ਜਾਂਦੇ ਨੇ ਜੀ ਕ੍ਰਿਸਚਨ ਲੋਕ, ਹਰ ਫਰਾਈਡੇ ਨੂੰ ਮੁਸਲਿਮ ਵੀਰ ਮਸਜਿਦ ਜਾਂਦੇ ਨੇ, ਇਸੇ ਤਰ੍ਹਾਂ ਅਸੀਂ ਗੁਰਦੁਆਰਾ ਸਾਹਿਬ ਵਿੱਚ ਕੀਰਤਨ ਸੁਣ ਜਾਂਦੇ ਹਾਂ। ਗੱਲ ਕੀ ਕਿ ਸਾਨੂੰ ਕਿੰਨਾ ਸਮਾਂ ਹੋ ਚੁੱਕਿਆ ਰੱਬ ਦੀ ਭਗਤੀ ਕਰਦੇ ਨੂੰ, ਖੁਦਾ ਦੀ ਇਬਾਦਤ ਕਰਦੇ ਨੂੰ, ਵਾਹਿਗੁਰੂ ਨੂੰ ਜਪਦੇ ਨੂੰ, ਇੱਥੋਂ ਤੱਕ ਜਿਹੜੇ ਬਾਬਿਆਂ ਦੇ ਡੇਰੇ ਨੇ ਉਹਨਾਂ ਦੇ ਵੀ ਚੱਕਰ ਮਾਰਦੇ ਹਾਂ, ਸੇਵਾ ਵੀ ਕਰਦੇ ਹਾਂ, ਪੁੰਨ ਦਾਨ ਵੀ ਕਰਦੇ ਹਾਂ। ਪਰ ਹੁਣ ਸਾਡੇ ਅੰਦਰ ਇਹ ਸਵਾਲ ਪੈਦਾ ਹੁੰਦਾ ਕਿ ਇੰਨਾ ਅਸੀਂ ਭਜਨ ਸਿਮਰਨ ਕਰਦੇ ਹਾਂ, ਕੀ ਭਜਨ ਸਿਮਰਨ ਕਰਨ ਦਾ ਕੋਈ ਸਾਨੂੰ ਜ਼ਿੰਦਗੀ ਦੇ ਵਿੱਚ ਲਾਭ ਵੀ ਹੋਇਆ? ਅਸੀਂ ਫੋਕੀਆਂ ਗੱਲਾਂ ਮਾਰਦੇ, ਭੇਡ ਚਾਲੀ ਆ ਵੀ ਲੋਕ ਕਹੀ ਜਾਂਦੇ ਨੇ ਵੀ ਧੂਫ ਬਾਲ ਲਓ, ਵਰਤ ਰੱਖ ਲਓ ਤੇ ਫਾਇਦਾ ਫੂਦਾ ਕੋਈ ਨਹੀਂ, ਤੇ ਨਾ ਹੀ ਅਸੀਂ ਕਦੇ ਸੋਚਿਆ। ਪਰ ਸਾਨੂੰ, ਮੈਂ ਆਪਣੇ ਜਾਤੀ ਤਜਰਬਾ ਦੱਸਦਾ ਵੀ ਮੈਨੂੰ ਅੱਜ ਤੱਕ ਕੋਈ ਅਜਿਹਾ ਬੰਦਾ ਨਹੀਂ ਮਿਲਿਆ ਜੋ ਕਹਿੰਦਾ ਹੋਵੇ ਕਿ ਭਜਨ ਸਿਮਰਨ ਕਰਨ ਦਾ ਉਹਨੂੰ ਕੋਈ ਲਾਭ ਨਹੀਂ ਮਿਲਿਆ। ਭਜਨ ਸਿਮਰਨ ਜਿਹੜਾ ਕਰਦੇ ਆ ਨਾ, ਇਹਦੇ ਲਾਭ ਜਿਹੜੇ ਨੇ, ਇਹ ਦੀਵਾਲੀ ਦੇ ਪੜਾਕਿਆਂ ਵਾਂਗੂ ਨਹੀਂ ਕਿ ਅਨਾਰ ਨੂੰ ਅੱਗ ਲਾ ਲਈ ਤੇ ਲਾਈਟ ਚਮਕ ਵੀ, ਫੁੱਲ ਝੜੀ ਨੂੰ ਅੱਗ ਜਗਾਈ ਤੇ ਕੁਝ ਸਕਿੰਟਾਂ ਵਿੱਚ ਵੀ ਰੰਗ ਬਿਰੰਗੀਆਂ ਸਪਾਰਕਲਸ ਨਿਕਲ ਆਈਆਂ। ਭਜਨ ਸਿਮਰਨ ਜਿਹੜੇ ਬੰਦੇ ਕਰਦੇ ਨੇ ਉਹਨਾਂ ਦੇ ਜਿਹੜੇ ਫਲ ਨੇ ਜਾਂ ਬੈਨੀਫਿਟ ਨੇ ਉਹ ਸਲੋ ਐਂਡ ਸਟੱਡੀ ਵਿਨਸ ਦਾ ਰੇਸ, ਸਹਿਜ ਪੱਕੇ ਸੋ ਮਿੱਠਾ ਹੋਵੇ। ਦੇਖ ਲਓ ਜਦੋਂ ਅਸੀਂ ਈਵਨ ਦਹੀਂ ਦੇ ਵਿੱਚੋਂ ਮੱਖਣ ਕੱਢਣ ਦੀ ਕੋਸ਼ਿਸ਼ ਕਰਦੇ ਹਾਂ, ਇੱਕ ਵਾਰੀ ਤਾਂ ਨਹੀਂ ਰਿੜਕਣ ਦੇ ਨਾਲ ਮੱਖਣ ਨਿਕਲ ਆਉਂਦਾ, ਕਿੰਨੇ ਵਾਰੀ ਸਾਨੂੰ ਰਿੜਕਣਾ ਪੈਂਦਾ? ਤੁਸੀਂ ਆਪਣੇ ਤੇ ਲਾ ਲਓ, ਮੈਂ ਆਪਣੇ ਤੇ ਲਾ ਲਾ, ਮੈਂ ਕ੍ਰੋਸ 72 ਦਾ ਹੋ ਚੱਲਿਆ। ਅਸੀਂ ਆਪਣੀ, ਜਦੋਂ ਮੈਂ ਜਵਾਨ ਸੀਗਾ ਤੇ ਹੁਣ ਬੁਢਾਪਾ ਹੋ ਗਿਆ, ਇਕਦਮ ਨਹੀਂ ਬੁਢਾਪੇ ਚ ਆਏ, ਸਿਰ ਦੇ ਜਿਹੜੇ ਵਾਲ ਕਾਲੇ ਸੀਗੇ ਹੁਣ ਚਿੱਟੇ ਹੋ ਗਏ, ਅੱਗੇ ਭਾਰੇ ਹੁੰਦੇ ਸੀ ਹੁਣ ਗੰਜੇ ਹੋ ਗਏ, ਗੋਡਿਆਂ 'ਚ ਦਰਦ ਕਰਨ ਲੱਗ ਗਿਆ। ਇਹ ਇਕਦਮ ਨਹੀਂ ਹੋਏ, ਹੌਲੀ ਹੌਲੀ ਹੋਏ ਨੇ। ਇਸੇ ਤਰ੍ਹਾਂ ਹੀ ਜਦੋਂ ਅਸੀਂ ਭਗਤੀ ਕਰਦੇ ਹਾਂ, ਭਜਨ ਸਿਮਰਨ ਕਰਦੇ ਹਾਂ, ਉਹਦੇ ਵਿੱਚ ਅੰਦਰ ਮਿਹਨਤ ਕਰਦੇ ਹਾਂ ਤਾਂ ਹੌਲੀ ਹੌਲੀ ਮਿੱਠੇ ਫਲ ਦਿੰਦੀ ਹੈ। ਜ਼ਮੀਨ 'ਚ ਆਪਾਂ ਕਣਕ ਬੀਜਦੇ ਹਾਂ, ਜਿੱਦਣ ਬੀਜ ਬੀਜੇ ਅਗਲੇ ਦਿਨ ਕਣਕ ਨਹੀਂ ਲੱਗਦੀ, ਚਾਰ ਪੰਜ ਮਹੀਨੇ ਲੱਗਦੇ ਨੇ, ਉਹਨੂੰ ਪਾਣੀ ਦਿੰਦੇ ਹਾਂ, ਧੁੱਪਾਂ ਲੱਗਦੀਆਂ, ਫੇਰ ਜਾ ਕੇ ਕਣਕ ਪੈਦਾ ਹੁੰਦੀ ਹੈ। ਈਵਨ ਜੇ ਸਾਡਾ ਸਿਰ ਵੀ ਦੁਖਦਾ ਹੋਵੇ ਨਾ, ਜੋ ਅਸੀਂ ਜਾਂਦੇ ਹਾਂ ਤਾਂ ਅਸੀਂ ਅਲੀਵ ਜਾਂ ਟੈਲਾਨੋਲ ਦੀ ਗੋਲੀ ਲੈਂਦੇ ਹਾਂ, ਰਾਈਟ ਵੇ ਨਹੀਂ ਹੁੰਦੀ, ਤਿੰਨ ਚਾਰ ਘੰਟੇ ਤਾਂ ਉਹਨੂੰ ਵੀ ਲੱਗ ਜਾਂਦੇ ਨੇ। ਠੀਕ ਇਸੇ ਤਰ੍ਹਾਂ ਭਗਤੀ ਦੇ ਫਾਇਦੇ ਜਿਹੜੇ ਨੇ ਨਾ, ਉਹ ਹੌਲੀ ਹੌਲੀ ਮਹਿਸੂਸ ਹੋ ਜਾਂਦੇ ਨੇ। ਭਜਨ ਸਿਮਰਨ ਮੈਥੇਮੈਟਿਕਸ ਦਾ ਫਾਰਮੂਲਾ ਨਹੀਂ ਕਿ ਇੰਨਾ ਚਿਰ ਅੱਧਾ ਘੰਟਾ ਪਾਠ ਕੀਤਾ ਤੈਨੂੰ ਆਹ ਲਾਭ ਹੋਜੂ, ਦੋ ਘੰਟੇ ਪਾਠ ਕੀਤੇ ਤੈਨੂੰ ਆਹ ਲਾਭ ਹੋਜੂ, ਇਸ ਤਰ੍ਹਾਂ ਦਾ ਫਾਰਮੂਲਾ ਨਹੀਂ। ਗੱਲ ਇੰਨੀ ਹੈ ਕਿ ਜਿਸ ਤਰ੍ਹਾਂ ਸਾਡੇ ਬਰਨਾਲੇ SD ਕਾਲਜ ਦੇ ਕੋਲੇ ਹਲਵਾਈ ਦੀ ਦੁਕਾਨ ਹੁੰਦੀ ਸੀ, ਉਹ ਚਾਹ ਬਣਾਉਂਦਾ ਸੀ, ਉਸੇ ਪਤੀਲੇ ਚਾਹ ਬਣਾਈ ਜਾਂਦਾ ਸੀ, 100-200 ਵਾਰੀ ਬਣਾਉਂਦੇ, ਪਤੀਲਾ ਉਹਦਾ ਵਿੱਚੋਂ ਬਿਲਕੁਲ ਕਾਲਾ ਹੁੰਦਾ ਸੀ। ਮੈਨੂੰ ਯਾਦ ਹੈ ਕਿ ਹਫ਼ਤੇ ਕੁ ਪਿੱਛੋਂ ਉਹ ਪਤੀਲਿਆਂ ਨੂੰ ਰਗੜ ਰਗੜ ਕੇ ਬਿੰਬ ਪਾ ਕੇ ਪੱਥਰ ਜਿਹੜਾ ਮਲ ਮਲ ਕੇ ਚਿੱਟਾ ਕੱਢਦਾ ਸੀ, ਕਿੰਨੀ ਮਿਹਨਤ ਕਰਨੀ ਪੈਂਦੀ ਸੀ। ਉਸੇ ਤਰ੍ਹਾਂ ਹੀ ਸਾਡੇ ਅੰਦਰ ਸਦੀਆਂ ਤੋਂ ਮੈਲਾਂ ਚੜੀਆਂ ਹੋਈਆਂ ਨੇ ਤੇ ਇਹਨਾਂ ਨੂੰ ਜਿੰਨਾ ਚਿਰ ਤੱਕ ਇਹਨਾਂ ਨੂੰ ਮੈਲਾਂ ਨੂੰ ਸਾਫ਼ ਨਹੀਂ ਕਰਦੇ ਉਨਾ ਚਿਰ ਸਾਡਾ ਕੰਮ ਨਹੀਂ ਬਣਨਾ ਤੇ ਮੈਲਾਂ ਸਾਫ਼ ਹੋਣਗੀਆਂ ਭਜਨ ਸਿਮਰਨ ਦੇ ਨਾਲ। ਜਬ ਮਨ ਹੈ ਤੇਰਾ ਕਾਲਾ, ਜਬ ਮਨ ਹੈ ਤੇਰਾ ਕਾਲਾ ਤੋ ਕਿਆ ਕਰੇ ਉੱਪਰ ਵਾਲਾ, ਜਬ ਮਨ ਤੇਰਾ ਹੈ ਚੰਗਾ ਤੋ ਭੀਤਰ ਹੀ ਹੈ ਗੰਗਾ, ਜਬ ਮਨ ਤੇਰੇ ਨਿਰਾਸ਼ਾ ਤੋ ਘਰ ਮੇ ਦੁੱਖ ਕਾ ਬਾਸਾ, ਜਬ ਮਨ ਤੇਰੇ ਵਿਸ਼ਵਾਸ ਤੋ ਘਰ ਮੇ ਸੁੱਖ ਕਾ ਬਾਸ। ਸੋ ਵਿਸ਼ਵਾਸ ਕਰਨਾ, ਸ਼ਰਧਾ ਦੇ ਨਾਲ ਸਾਨੂੰ ਮਿਹਨਤ ਕਰਨੀ ਪੈਂਦੀ ਹੈ। ਇਸੇ ਕਰਕੇ ਕਿਹਾ ਜਾਂਦਾ ਨਾ, ਕਰ ਲੈ ਦਿਲ ਦੀ ਸਫਾਈ ਜੇ ਰੱਬ ਨਾਲ ਮਿਲਾਪ ਚਾਹੀਦਾ। ਜਪਜੀ ਸਾਹਿਬ ਵਿਚ ਗੁਰੂ ਨਾਨਕ ਸਾਹਿਬ ਫਰਮਾਉਂਦੇ ਨੇ, 20ਵੀਂ ਮੇਰੇ ਖਿਆਲ ਸ਼ਾਇਦ ਪੌੜੀ ਹੈ, ਆਮ ਨਾਟ ਰੋਂਗ, ਭਰੀਏ ਹੱਥ ਪੈਰ ਤਨ ਦੇ, ਪਾਣੀ ਧੋਤੇ ਉਤਰ ਸਖੇ, ਮੂਲ ਪਲੀਤੀ ਕੱਪੜ ਹੋਏ, ਦੇ ਸਾਬਣ ਲਾਇਓ ਤੋਏ, ਭਰੀਏ ਮਤ ਪਾਪਾਂ ਕੇ ਸੰਗ, ਉਹ ਧੋਬੈ ਨਾਵਾਂ ਕੇ ਰੰਗ। ਕਿ ਐਗਜ਼ਾਮਪਲਾਂ ਦਿੱਤੀਆਂ ਨੇ, ਹੱਥ ਪੈਰ ਗੰਦੇ ਹੋਏ ਨੇ, ਪਾਣੀ ਨਾਲ ਸਾਫ਼ ਹੋ ਜਾਂਦੇ ਨੇ, ਕੱਪੜਿਆਂ ਤੇ ਆਪਣੀ ਟੱਟੀ ਪਿਸ਼ਾਬ ਆ ਜਾਏ, ਅਸੀਂ ਸਾਬਣ ਨਾਲ ਧੋ ਲੈਂਦੇ ਹਾਂ। ਇਸ ਤਰ੍ਹਾਂ ਜਿਹੜੇ ਸਾਡੇ ਅੰਦਰ ਮੈਲਾਂ ਸਦੀਆਂ ਤੋਂ ਚੜੀਆਂ, ਨਿੰਦਿਆ ਦੀ, ਕਾਮ ਕ੍ਰੋਧ ਜੈਲਸੀ ਦੀ, ਆਪਣੇ ਆਪ ਨੂੰ ਸੁਪਰੀਮ ਸਮਝਣ ਦੀ, ਉਹ ਜਿਹੜੀਆਂ ਮੈਲਾਂ ਨੇ, ਜਿੰਨਾ ਚਿਰ ਤੱਕ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਤੁਸੀਂ ਭਜਨ ਸਿਮ ਦੇ ਨਾਲ ਹੀ ਉਹ ਮੈਲਾਂ ਦੂਰ ਕਰ ਸਕਦੇ ਹੋ। ਜਦੋਂ ਅਸੀਂ ਭਜਨ ਸਿਮਰਨ ਦੇ ਵਿੱਚ ਮਿਹਨਤ ਕਰਦੇ ਹਾਂ ਨਾ, ਤਾਂ ਹੌਲੀ 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 ਸਾਡੇ ਅੰਦਰ ਬਹੁਤ ਸਾਰੀਆਂ ਚੇਂਜਿਸ ਆ ਜਾਂਦੀਆਂ ਨੇ। ਜੇ ਅਸੀਂ 2.5 ਘੰਟੇ ਬੰਦਗੀ ਕੀਤੀ, ਚੌਂਕੜੀ ਮਾਰੀ, ਭਜਨ ਸਿਮਰਨ ਕੀਤਾ, ਤੇ 21.5 ਘੰਟੇ ਹੇਰਾ ਫੇਰੀਆਂ ਕਰਨੀਆਂ, ਝੂਠ ਬੋਲਣੇ ਆ, ਫਰੇਬ ਕਰਨੇ ਆ, ਕਾਮ ਕ੍ਰੋਧ ਦੇ ਮਗਰ ਭੱਜੇ ਫਿਰਨਾ, ਫਿਰ ਜਿੱਥੋਂ ਅਸੀਂ ਚੱਲੇ ਸੀ ਉੱਥੇ ਹੀ ਆ, ਫਾਇਦਾ ਕੁਛ ਨਹੀਂ ਹੋਣਾ। ਦੇਖੋ ਜੀ, ਮੈਂ ਇੱਕ ਐਗਜ਼ਾਮਪਲ ਦਿੰਦਾ ਕਿ 3-4 ਦੋਸਤ ਸ਼ਾਮ ਨੂੰ ਇਕੱਠੇ ਹੋਏ ਤੇ ਉਹਨਾਂ ਨੇ ਪੀ ਲਈ ਦਾਰੂ ਪੀ ਲਈ ਜ਼ਿਆਦਾ, ਕਹਿੰਦੇ ਚਲੋ ਸੈਰ ਕਰਨ ਚੱਲੀਏ, ਸ਼ਰਾਬੀ ਹੋਏ ਹੋਏ ਸੀਗੇ, ਉਹ ਨਦੀ ਦੇ ਕਿਨਾਰੇ ਚਲੇ ਗਏ। ਉੱਥੇ ਦੇਖਿਆ ਉੱਥੇ ਇੱਕ ਕਿਸ਼ਤੀ ਖੜੀ ਸੀ, ਉਹ ਕਹਿੰਦੇ ਚਲੋ ਯਾਰ ਕਿਸ਼ਤੀ 'ਚ ਘੁੰਮ ਕੇ ਆਈਏ, ਰਾਤ ਦਾ ਟਾਈਮ ਸੀਗਾ। ਉਹ ਚਾਰੇ ਜਣੇ ਕਿਸ਼ਤੀ 'ਚ ਬਹਿ ਕੇ, 2 ਜਣੇ ਮੂਹਰੇ ਚੱਪੂ ਚਲਾਉਣ ਲੱਗੇ, 2 ਚੱਪੂ ਵੀ ਪਏ ਸੀਗੇ, ਤੇ ਚੱਪੂ ਚਲਾਉਂਦੇ ਗਏ, ਹਾ ਹੀ ਕਰਦੇ ਗਏ, ਗੱਪਾਂ ਮਾਰਦੇ ਗਏ, 1-2 ਘੰਟੇ ਚਲਾਉਂਦੇ ਰਹੇ। ਤੇ ਫਿਰ ਕਿਸੇ ਨੇ ਕਿਹਾ, ਕਹਿੰਦੇ ਯਾਰ ਦੇਖੋ ਤਾਂ ਜੀ ਆਪਾਂ ਕਿੱਥੇ ਪਹੁੰਚ ਗਏ, 1-2 ਘੰਟੇ ਹੋ ਗਏ ਚਲਾਉਂਦਿਆਂ ਨੂੰ ਚੱਪੂ। ਉਹਨਾਂ 'ਚੋਂ ਇੱਕ ਉਤਰਿਆ, ਉਤਰ ਕੇ ਚੁੱਪ ਕਰਕੇ ਉੱਪਰ ਦੇਖਦਾ, ਕਦੇ ਥੱਲੇ ਦੇਖਦਾ, ਕੋਈ ਨਾ ਕੋਈ ਲਾਈਟ ਆ, ਨਾ ਕੁਛ, ਹਨੇਰਾ ਦਾ ਹਨੇਰਾ। ਫਿਰ ਦੂਸਰਾ ਉਤਰ ਗਿਆ, ਜਦੋਂ ਦੂਸਰਾ ਉਤਰਿਆ ਜ਼ੋਰ ਦੀ ਹੱਸ ਪਿਆ, ਉਹ ਕਹਿੰਦੇ ਤੂੰ ਕਿਉਂ ਹੱਸਿਆ? ਉਹ ਕਹਿੰਦਾ ਭਰਾਵੋ ਆਪਾਂ ਕਿਤੇ ਨਹੀਂ ਪਹੁੰਚੇ, ਆਪਾਂ ਤਾਂ ਉੱਥੇ ਹੀ ਖੜੇ ਹਾਂ ਜਿੱਥੋਂ ਚੱਲੇ ਸੀ। ਉਹ ਕਹਿੰਦੇ ਐਂ ਕਿਵੇਂ ਹੋ ਸਕਦਾ, 2 ਘੰਟੇ ਹੋ ਗਏ ਚੱਪੂ ਚਲਾਉਂਦੇ ਨੇ। ਉਹ ਕਹਿੰਦੇ ਚੱਪੂ ਜਿੰਨਾ ਮਰਜ਼ੀ ਚਲਾ ਲਓ, ਕਿਸ਼ਤੀ ਨੂੰ ਤਾਂ ਦਰਖਤ ਦੇ ਨਾਲ ਰੱਸਾ ਬੰਨਿਆ ਵਾ ਸੀ, ਉਹ ਰੱਸਾ ਖੋਲਣਾ ਤਾਂ ਭੁੱਲ ਗਏ। ਸੋ ਉਹੀ ਹਾਲਤ ਸਾਡੀ ਹੈ, ਕਿਸ਼ਤੀ ਨੂੰ ਤਾਂ ਇੱਕ ਰੱਸਾ ਫਸੀ ਤਾਂ ਹੀ ਉੱਤੇ ਰਹਿ ਗਏ, ਸਾਡੇ ਤਾਂ 5-5, 6-7 ਰੱਸੇ ਬੰਨੇ ਨੇ, ਕਿਸੇ ਨੂੰ ਕਾਮ ਦਾ, ਕ੍ਰੋਧ ਦਾ, ਲੋਭ ਦਾ, ਮੋਹ ਦਾ, ਹੰਕਾਰ ਦਾ, ਹੇਰਾ ਫੇਰੀ ਦਾ, ਜੈਲਸੀ ਦਾ, ਪਤਾ ਨਹੀਂ ਕਿੰਨੇ ਰੱਸੇ ਬੰਨੇ ਨੇ। ਜਿੰਨਾ ਚਿਰ ਤੱਕ ਇਹ ਸਾਡੇ ਰੱਸੇ ਢਿੱਲੇ ਨਹੀਂ ਨਾ ਹੁੰਦੇ, ਉਨਾ ਚਿਰ ਤੱਕ ਸਾਡਾ ਫਿਰ ਕੰਮ ਨਹੀਂ ਬਣਦਾ, ਸਾਨੂੰ ਕੋਈ ਲਾਭ ਨਹੀਂ ਹੁੰਦਾ। ਛੋਟੀ ਜਿਹੀ ਐਗਜ਼ਾਮਪਲ ਲੈ ਲਓ, ਬੈਂਕ 'ਚ ਗਏ, $100 ਜਮ੍ਹਾਂ ਕਰਾਤਾ, ਤੇ ਬਾਹਰ ਆ ਕੇ ਬੀਜੇ ਤੇ ਠੇਕੇ ਗਏ ਤੇ $100 ਦੀ ਦਾਰੂ ਪੀ ਲਈ, ਬੈਲੈਂਸ ਕਿੰਨਾ? 0-0-0। ਇਸੇ ਤਰ੍ਹਾਂ ਹੀ ਜਦੋਂ ਅਸੀਂ ਭਜਨ ਸਿਮਰਨ ਦੇ ਨਾਲ ਨਾਲ ਕੁਝ ਭੈੜੀਆਂ ਆਦਤਾਂ ਛੱਡ ਦਿੰਦੇ ਹਾਂ ਤਾਂ ਸਾਡਾ ਬੈਲੈਂਸ ਵਧੂਗਾ। ਜੇ 100 ਜਮ੍ਹਾਂ ਕਰਾਇਆ, 80 ਤਾਂ ਖਰਚ ਲਓ, 20 ਤਾਂ ਫਿਰ ਹੀ ਵੱਧ ਕੇ ਹੌਲੀ ਹੌਲੀ 20-20 ਕਰਦੇ, ਬੈਲੈਂਸ ਵਧੀ ਜਾਊਗਾ। ਇਸੇ ਤਰ੍ਹਾਂ ਹੀ ਮੈਂ ਇੱਕ ਐਗਜ਼ਾਮਪਲ ਦਿੰਦਾ ਕਿ ਸਾਡੇ ਜਿਹੜੇ ਮਾਂ ਬਾਪ ਸੀਗੇ, ਜਦੋਂ ਅਸੀਂ ਛੋਟੇ ਸੀ ਅਸੀਂ ਆਪ ਚਲਾਈਏ, ਸਾਡੇ ਉਹ ਚੱਕੀ ਹੁੰਦੀ ਸੀ, 2 ਲੋਹੇ ਪੱਥਰ ਦੇ ਪੁੜ ਹੁੰਦੇ ਸੀਗੇ,
ਤੇ ਉੱਪਰ ਡੰਡਾ ਲੱਗਿਆ ਹੁੰਦਾ ਸੀ, ਉਹ ਚੱਕੀ ਘੁਮਾਉਂਦੇ ਸੀ, ਵਿੱਚ ਮੁੱਠੀ ਭਰ ਕੇ ਕਣਕ ਦੀ ਪਾ ਦਾਣੀ ਜਾਂ ਛੋਲਿਆਂ ਦੀ ਪਾ ਦਾਣੀ, ਉਹ ਜਿਹੜੇ ਚੱਕੀ ਦੇ ਦੋ ਪੱਥਰਾਂ ਦੇ ਪੁੜਾਂ ਦੇ ਵਿਚਾਲੇ ਦਾਣੇ ਆਉਂਦੇ, ਉਹ ਪੀਸੇ ਜਾਂਦੇ ਸੀ। ਪਰ ਉਹਦੇ ਵਿੱਚ ਜਿੱਥੋਂ ਦਾਣੇ ਪਾਉਂਦੇ ਉੱਥੇ ਇੱਕ ਲੋਹੇ ਦੀ ਕਿੱਲੀ ਹੁੰਦੀ ਸੀ, ਜਿਹੜੇ ਦਾਣੇ ਉਹ ਕਿੱਲੀ ਦੇ ਨਾਲ ਲੱਗੇ ਰਹਿੰਦੇ ਸੀ ਨਾ, ਉਹ ਬਚ ਜਾਂਦੇ ਸੀ। ਇਸੇ ਤਰ੍ਹਾਂ ਹੀ ਜਦੋਂ ਅਸੀਂ ਭਜਨ ਸਿਮਰਨ ਕਰਕੇ ਰੋਜ਼ਾਨਾ ਪਰਮਾਤਮਾ ਦੇ ਨਾਲ ਲੱਗੇ ਪਏ ਹਾਂ ਨਾ, ਤਾਂ ਫਿਰ ਸਾਡੇ ਜਦੋਂ ਲੱਗੇ ਹੋਏ ਹਾਂ ਤਾਂ ਸਾਡੀਆਂ ਬਹੁਤ ਸਾਰੀਆਂ ਮੁਸ਼ਕਲਾਂ ਬਚ ਜਾਂਦੀਆਂ, ਜਿਹੜੀਆਂ ਕਿ ਕਦੇ ਅਸੀਂ ਮਹਿਸੂਸ ਨਹੀਂ ਕਰਦੇ। ਤੂਫਾਨ ਆਉਣ ਵਾਲੇ ਹੁੰਦੇ ਨੇ, ਬਿਮਾਰੀਆਂ ਆਉਣ ਵਾਲੀਆਂ ਹੁੰਦੀਆਂ, ਲੜਾਈ ਝਗੜੇ ਆਉਣ ਵਾਲੇ ਹੁੰਦੇ ਨੇ, ਇਨਕਮ ਟੈਕਸ ਦੇ ਛਾਪੇ ਪੈਣ ਵਾਲੇ ਹੁੰਦੇ ਨੇ, ਪਰ ਕਿਉਂਕਿ ਅਸੀਂ ਪਰਮਾਤਮਾ ਲੱਗੇ ਹਾਂ ਤਾਂ ਉਹ ਜਿਹੜੀ ਹੈ ਸੂਲੀ ਦੀ ਸੂਲ ਕਰ ਦਿੰਦੀ ਹੈ। ਅਸਲ ਦੇ ਵਿੱਚ ਸਾਡੀ ਹਕੀਕਤ ਕੀ ਹੈ ਕਿ ਸਾਡੀ, ਮੈਂ ਆਪਣੇ ਤੇ ਵੀ ਲਾਗੂ ਕਰਦਾ, ਉਨਕੋ ਕਿਹਾ ਰੱਬ ਕੀ ਰਹਿਮਤ ਔਰ ਕਾਮਯਾਬੀ ਮਿਲੇਗੀ। ਅਸੀਂ ਚਾਹੁੰਦੇ ਹਾਂ ਕਿ ਪਰਮਾਤਮਾ ਦੀ ਰਹਿਮਤ ਹੋਵੇ ਸਾਡੀ ਜ਼ਿੰਦਗੀ ਚ, ਕਾਮਯਾਬੀ ਹੋਵੇ। ਉਨਕੋ ਕਿਹਾ ਰੱਬ ਕੀ ਰਹਿਮਤ ਔਰ ਕਾਮਯਾਬੀ ਮਿਲੇਗੀ ਜੋ ਦਿਨ ਰਾਤ ਸੈੱਲ ਪਰ ਚੈਟਿੰਗ ਕਰਤੀ ਹੈ, ਜੋ ਦਿਨ ਰਾਤ ਮੋਬਾਈਲ ਪਰ ਚੈਟਿੰਗ ਕਰਤੀ ਹੈ। ਆਪਾਂ ਦੇਖਿਆ ਹੀ ਹੈ ਫੋਨਾਂ ਦੇ ਉੱਤੇ ਚੈਟਿੰਗ ਚੱਲਦੀ ਹੈ। ਰੱਬ ਕੀ ਰਹਿਮਤ ਔਰ ਖੁਸ਼ੀਆਂ ਉਨਕੋ ਮਿਲੇਗੀ ਜੋ ਭਜਨ ਸਿਮਰਨ ਮੇ ਬੈਠ ਕਰ ਰੱਬ ਕੇ ਸਾਥ ਸੈਟਿੰਗ ਕਰਦਾ ਹੈ। ਜਦੋਂ ਉਹਨੂੰ ਧਿਆਨ ਧਰਦੇ ਹਾਂ ਨਾ ਪਰਮਾਤਮਾ ਨਾਲ, ਫੇਰ ਸਾਡਾ ਕੋਈ ਫਾਇਦਾ ਹੋਊਗਾ। ਸਭ ਕੋ ਜ਼ਿੰਦਗੀ ਬਦਲਨੇ ਕਾ ਮੌਕਾ ਮਿਲਤਾ ਹੈ, ਕੋਈ ਸੰਭਾਲ ਲੇਤਾ ਹੈ ਔਰ ਕੋਈ ਬਰਬਾਦ ਕਰ ਦਿੱਤਾ। ਸਾਨੂੰ ਜ਼ਿੰਦਗੀ ਸਾਰਿਆਂ ਨੂੰ ਮਿਲੀ ਹੈ, ਕਈ ਖਾ ਲਿਆ ਪੀ ਲਿਆ, ਐਸ਼ ਕਰਤੀ, ਘਰਾੜੇ ਮਾਰੇ, ਪ੍ਰੋਗਰਾਮ ਕਰ ਲਏ, ਉਹ ਕਰ ਲਿਆ, ਇਧਰ ਕਰ ਲਏ, ਪੈਸੇ ਲੁੱਟ ਲਏ, ਹੇਰਾ ਫੇਰੀ ਕਰ ਲਈ, ਝੂਠ ਬੋਲਿਆ, ਜ਼ਿੰਦਗੀ ਐਂ ਟਪਾਈ ਜਾਂਦੇ ਵੀ ਆਹ ਹੋ ਗਿਆ, ਇੰਨੇ ਹੋ ਗਏ, ਇੱਕ ਦੁਕਾਨ ਸੀ, ਦੋ ਦੁਕਾਨ ਹੋ ਗਈ, ਟੀਵੀ ਪ੍ਰੋਗਰਾਮ ਹੈ, ਦੋ ਟੀਵੀ ਪ੍ਰੋਗਰਾਮ, ਚਾਰ ਟੀਵੀ ਪ੍ਰੋਗਰਾਮ ਹੋ ਗਏ, ਆਹ ਕਰ ਲਿਆ, ਵੋ ਕਰ ਲਿਆ, ਅਖੀਰ ਚ ਕੋਈ ਲੈ ਕੇ ਗਿਆ ਨਾਲ? ਜੇ ਲਿਜਾਣਾ ਹੁੰਦਾ ਤਾਂ ਸਾਡੇ ਮਾਂ ਬਾਪ ਨੇ ਲੈ ਜਾਣਾ ਸੀ, ਅਸੀਂ ਕੋਈ ਆਪਣਿਆਂ ਨੂੰ ਜ਼ਿਆਦਾ ਸਮਾਰਟ ਸਮਝਦੇ ਹਾਂ? ਜੇ ਉਹ ਨਹੀਂ ਲਿਜਾ ਸਕੇ ਤਾਂ ਸਾਨੂੰ ਕਦੋਂ ਧੀਆਂ ਪੁੱਤਰਾਂ ਨੇ ਫੱਟ ਸੰਭਾਲ ਲੈਣਾ? ਇਸ ਕਰਕੇ ਜੇ ਅਸੀਂ ਚੰਗੇ ਕੋਈ ਗੁਣ ਲੈਣੇ ਚਾਹੁੰਦੇ ਹਾਂ, ਜੇ ਕੋਈ ਫਲ ਜ਼ਿੰਦਗੀ ਦੇ ਵਿੱਚ ਲੈਣਾ ਚਾਹੁੰਦੇ ਹਾਂ, ਜੇ ਕੋਈ ਅਛਾਈਆਂ ਕਮਾਉਣੀ ਚਾਹੁੰਦੇ ਹਾਂ, ਤਾਂ ਇਹ ਗੱਲ ਖਿਆਲ ਰੱਖੋ ਕਿ ਮਿੱਠੇ ਫਲ ਖਾਣ ਦੀ ਚਾਹਤ ਵਾਲੇ, ਜੇ ਚਾਹੁੰਦੇ ਨੇ ਕਿ ਮੈਂ ਅੰਬ ਖਾਵਾਂ, ਮਿੱਠੇ ਫਲ ਖਾਵਾਂ, ਬਿਬੋਲ ਕਾ ਬੀਜ ਬੋਇਆ ਨਹੀਂ ਕਰਦੇ, ਉਹ ਕੰਡੇ ਨਹੀਂ ਬੀਜਦੇ, ਕਿਉਂਕਿ ਜੋ ਬੀਜੋਗੇ ਉਹੀ ਵੱਢੋਗੇ। ਹੁਣ ਭਜਨ ਸਿਮਰਨ ਜਿਹੜੇ ਕਰਦੇ ਨੇ, ਇਹਨਾਂ ਦੇ ਦੋ ਤਰ੍ਹਾਂ ਦੇ ਫਾਇਦੇ ਹੁੰਦੇ ਨੇ। ਇਹ ਕਿਉਂਕਿ ਜਿਹੜੀ ਮੈਂ ਗੱਲ ਦੱਸ ਰਿਹਾ, ਕਿਉਂਕਿ ਵੈਨ ਆਈ ਵਾਜ਼ ਡੂਇੰਗ ਮਾਸਟਰਸ ਅੱਜ ਤੋਂ 50 ਸਾਲ ਪਹਿਲਾਂ, ਤਾਂ ਉਦੋਂ ਸਾਨੂੰ ਇਹ ਮੈਟਾਫਿਜ਼ਿਕਸ ਦੇ ਵਿੱਚ ਕੁਐਸਚਨ ਹੁੰਦੇ ਸੀਗੇ, ਉਹ ਹੁਣ ਉਦੋਂ ਤਾਂ ਪੜ੍ਹੇ ਸੀ ਹੋਰ ਤਰੀਕੇ ਨਾਲ ਪਾਸ ਹੋਣ ਲਈ, ਪਰ ਹੌਲੀ ਹੌਲੀ ਜ਼ਿੰਦਗੀ ਦੇ ਵਿੱਚ ਵੱਖ ਵੱਖ ਧਰਮਾਂ ਨੂੰ ਵੀ ਸਟੱਡੀ ਕੀਤੀ ਹੈ, ਕਿਉਂਕਿ PhD ਜਦੋਂ ਕੀਤੀ ਕੰਪੈਰੇਟਿਵ ਰਿਲੀਜਨ ਦੀ, ਤੇ ਉਦੋਂ ਸਟੱਡੀ ਕੀਤੀ, ਬੁੱਕ ਵੀ ਅਮਰੀਕਾ ਤੇ ਇੰਗਲੈਂਡ ਤੋਂ ਪਬਲਿਸ਼ ਹੋਈਆਂ ਨੇ। ਸੋ ਇਸ ਕਰਕੇ ਕੁਝ ਜਾਤੀ ਤਜਰਬਾ ਵੀ ਕੀਤਾ ਉਸ ਦੇ ਆਧਾਰ ਤੇ ਸਿੰਪਲ ਤਰੀਕੇ ਨਾਲ, ਕਿਉਂਕਿ ਜੋ ਮੈਨੂੰ ਫਾਇਦਾ ਮਿਲਿਆ, ਮੈਂ ਬਹਿਸ ਨਹੀਂ ਕਰਨੀ, ਜੋ ਮੈਨੂੰ ਫਾਇਦਾ ਮਿਲਿਆ ਮੈਂ ਤਾਂ ਕਹਿੰਦਾ ਤੁਸੀਂ ਲੈ ਕੇ ਦੇਖ ਲਓ, ਜੇ ਤੁਹਾਡਾ ਦਿਲ ਮਨ ਲੈ ਲਓ, ਨਹੀਂ ਨਾ ਸੀ ਇੱਥੇ ਕਿਹੜਾ ਜ਼ੋਰ ਜਮਾਈ ਹੈ। ਭਜਨ ਸਿਮਰਨ ਜਦੋਂ ਵੀ ਕਰਦੇ ਹਾਂ ਦੋ ਤਰ੍ਹਾਂ ਦੇ ਫਾਇਦੇ ਹੁੰਦੇ ਨੇ, ਇੱਕ ਅੱਖਾਂ ਤੋਂ ਉੱਪਰ ਹੁੰਦਾ ਤੇ ਇੱਕ ਅੱਖਾਂ ਤੋਂ ਨੀਚੇ ਹੁੰਦਾ। ਜਿਹੜੀਆਂ ਥੈ ਅੱਖਾਂ ਤੋਂ ਉੱਪਰ ਦਾ ਫਾਇਦਾ ਉਹਨੂੰ ਆਪਾਂ ਰੂਹਾਨੀ ਕਹਿ ਦਿੰਦੇ ਹਾਂ, ਸਪਿਰਚੁਅਲ ਕਹਿ ਦਿੰਦੇ ਹਾਂ, ਤੇ ਜਿਹੜਾ ਅੱਖਾਂ ਤੋਂ ਥੱਲੇ ਥੱਲੇ ਆ ਉਹਨੂੰ ਅਸੀਂ ਮੈਂਟਲ ਕਹਿ ਦਿੰਦੇ ਹਾਂ। ਜੇ ਅੱਖਾਂ ਤੋਂ ਉੱਪਰ ਗੱਲ ਕਰੀਏ, ਬੜੀ ਔਖੀ ਹੈ, ਸਮਝਾਉਣਾ ਬੜਾ ਔਖਾ ਹੈ। ਇਹ ਤਰੱਕੀ ਉਦੋਂ ਹੋਵੇਗੀ ਜਦੋਂ ਅਸੀਂ ਭਜਨ ਸਿਮਰਨ ਕਰਕੇ ਆਪਣੀ ਕੰਸੈਂਟਰੇਸ਼ਨ ਨੂੰ, ਆਪਣੀ ਰੂਹ ਨੂੰ ਥਰਡ ਆਈ ਦੇ ਉੱਤੇ, ਸਿੰਗਲ ਆਈ ਦੇ ਉੱਤੇ, ਜਾਂ ਜਿਹਨੂੰ ਸ਼ਿਵ ਨੇਤਰ ਕਹਿੰਦੇ ਆ, ਜਿੱਥੇ ਲੇਡੀਜ਼ ਬਿੰਦੀ ਲਗਾਉਂਦੇ ਆ, ਉੱਥੇ ਲੈ ਆਉਂਦੇ ਆ। ਜਦੋਂ ਉੱਥੇ ਲਿਆਏ ਭਜਨ ਸਿਮਰਨ ਕਰਦੇ, ਸਾਡਾ ਥੱਲੜਾ ਸਾਰੇ ਪੋਰਸ਼ਨ ਨੇ ਉਹ ਸੁੰਨ ਹੋ ਜਾਂਦੇ ਨੇ। ਉਦੋਂ ਕੀ ਹੁੰਦਾ, ਜੀਸਸ ਕ੍ਰਾਈਸਟ ਨੇ ਕਿਹਾ ਸੀ, ਨੋਕ ਨੋਕ ਇਟ ਸ਼ੈਲ ਓਪਨ ਅਨ ਟੂ ਯੂ, ਸੀਕ ਐਂਡ ਯੂ ਸ਼ੈਲ ਫਾਈਨ। ਭਜਨ ਸਿਮਰਨ ਕਰਦੇ ਰਹੋ, ਕਰਦੇ ਰਹੋ, ਕਰਦੇ ਰਹੋ, ਨੋਕ ਨੋਕ ਇਟ ਸ਼ੈਲ ਓਪਨ ਦਾ ਮਤਲਬ ਕਿ ਦਰਵਾਜ਼ਾ ਖੜਕਾਉਂਦੇ ਰਹੋ, ਦਰਵਾਜ਼ਾ, ਉੱਥੇ ਕੋਈ ਦਰਵਾਜ਼ਾ ਨਹੀਂ, ਉਹ ਭਜਨ ਸਿਮਰਨ ਕਰੋਗੇ ਤਾਂ ਤੁਹਾਡਾ ਅੰਦਰਲਾ ਦਰਵਾਜ਼ਾ ਖੁੱਲ ਜੂਗਾ। ਕਿਉਂਕਿ ਜਬ ਹੀ ਨਾਮ ਹਿਰਦੇ ਧਰੋ, ਹੋਏ ਪਾਪ ਕਾ ਨਾਸ, ਜੈਸੇ ਚਿੰਗੀ ਆ ਕੀ ਪੜੀ ਪੁਰਾਣੀ ਖਾਸ। ਵੈਨ ਅਵਰ ਦਾ ਨਾਮ ਰਿਜ਼ਾਈਡਸ ਇਨ ਅਵਰ ਥਰਡ ਆਈ, ਆਲ ਸਿੰਸ ਵਿਲ ਬੀ ਡਿਸਟਰੋਇਡ ਜਸਟ ਐਟ ਦ ਸਮਾਲ ਸਪਾਰਕ ਆਫ ਫਾਇਰ ਬਰਨ ਡਰਾਈ ਗ੍ਰਾਸ। ਜਿਸ ਤਰ੍ਹਾਂ ਇੱਕ ਤੀਲੀ ਲਾ ਦਿਓ, ਜਿਹੜਾ ਸੁੱਕਾ ਕਾ ਫਟਾਫਟ ਮੱਚ ਜੂਗਾ। ਇਸੇ ਤਰ੍ਹਾਂ ਹੀ ਜਦੋਂ ਅਸੀਂ ਇੱਥੇ ਆਪਣੇ ਖਿਆਲ ਨੂੰ ਘੇਰ ਘੂਰ ਕੇ ਥਰਡ ਆਈ ਤੇ ਲੈ ਆਉਂਦੇ ਹਾਂ ਨਾ, ਫਿਰ ਸਾਡਾ ਕੰਮ ਬਣਨਾ ਸ਼ੁਰੂ ਹੁੰਦਾ। ਉਹ ਅਸੀਂ ਜਿਹੜੀ ਹੈਗੀ ਇਹ ਰੂਹਾਨੀ ਤਰੱਕੀ ਹੈ। ਕੁਦਰਤੀ ਕਾਬੇ ਕੀ ਮਹਿਰਾਬ ਸੇ ਸੁਨ ਗੌਰ ਸੇ ਆ ਰਹੀ ਧੁਰ ਸੇ ਸਦਾ ਤੇਰੇ ਬੁਲਾਣੇ ਕੇ ਲੀਏ। ਜਦੋਂ ਇੱਥੇ ਅਸੀਂ ਪਹੁੰਚ ਜਾਂਦੇ ਹਾਂ, ਜਿਹੜੇ ਅਸੀਂ ਕਾਬੇ, ਮੱਕੇ, ਮਦੀਨੇ ਜਾਂ ਹੋਰ ਧਾਰਮਿਕ ਸਥਾਨਾਂ 'ਤੇ ਜਾਂਦੇ ਹਾਂ, ਉਹ ਧਾਰਮਿਕ ਸਥਾਨ ਸਾਡੇ ਅੰਦਰ ਨੇ। ਜਿਸ ਤਰ੍ਹਾਂ ਜਿਹੜੀ ਜੋਤ ਹੈ ਨਾ, ਜਿਵੇਂ ਪਲਟੂ ਸਾਹਿਬ ਨੇ ਕਿਹਾ ਸੀ, ਉਲਟਾ ਕੂਆਂ ਗਗਨ ਮੇ ਤਿਸਮੇ ਜਰੇ ਚਿਰਾਗ, ਤਿਸਮੇ ਜਰੇ ਚਿਰਾਗ, ਬਿਨਾਂ ਰੋਗਨ ਬਿਨ ਬਾਤੀ। ਸੋ ਉਹ ਕੀ ਹੈ, ਦੈਟ ਇਨ ਦਾ ਇਨਵਰਟਿਡ ਬੈਲ, ਉਲਟਾ ਖੂਹ ਹੈ, ਇਨਵਰਟਿਡ ਬੈਲ, ਇਹ ਲੈਂਪ ਇਜ ਸ਼ਾਈਨਿੰਗ, ਦੈਟ ਡਜ਼ਨਟ ਨੀਡ ਐਨੀ ਵਿਕ ਔਰ ਆਇਲ। ਉਹਨੂੰ ਬੱਤੀ ਦੀ ਜਾਂ ਤੇਲ ਦੀ ਲੋੜ ਨਹੀਂ। ਜਿੰਨੀਆਂ ਵੀ ਧੂਫਾਂ ਆਪਾਂ ਬਾਹਰ ਜਗਾਉਂਦੇ ਹਾਂ, ਇਟਸ ਏ ਸਿੰਬੋਲਾਈਜ਼ ਕਿ ਸਾਡੇ ਅੰਦਰ ਹੈ। ਇਹ ਜੇ ਆਪਾਂ ਤੇਲ ਨਾ ਪਾਈਏ ਜਾਂ ਘੀ ਨਾ ਪਾਈਏ, ਬੱਤੀ ਨੇ ਬੁੱਝੂਗੀ। ਪਰ ਉਹ ਜਿਹੜੀ ਜੋਤ ਹੈ, ਜਿਹੜਾ ਪ੍ਰਕਾਸ਼ ਹੈ ਸਾਡੇ ਅੰਦਰ, 24 ਘੰਟੇ ਤਨਕਾਰਾਂ ਦੇ ਰਿਹਾ, ਸਾਨੂੰ ਅੰਦਰ ਬਣਨ ਦੀ ਲੋੜ ਹੈ। ਬਸੋ ਤੁਮ ਆਏ ਨੈਨਨ ਮੇਂ, ਸਿਮਟ ਕਰ ਏਕ ਜਹਾਂ ਹੋਣਾ, ਦੂਈ ਜਹਾਂ ਦੂਰ ਹੋ ਜਾਏ, ਦ੍ਰਿਸ਼ਟੀ ਜੋਤ ਮੇਂ ਧਰਨਾ। ਇਹਦਾ ਮਤਲਬ ਕੀ ਹੈ ਕਿ ਵੈਨ ਯੂ ਲਿਸਨ ਟੂ ਦਾ ਸ਼ਬਦ ਧੁਨ, ਯੂ ਆਰ ਪ੍ਰੈਜੈਂਟ ਇਨ ਦਾ ਕੋਰਟ ਆਫ ਲਾਰਡ। ਜਦੋਂ ਤੁਸੀਂ ਅਣਹੱਦ ਸ਼ਬਦ ਅੰਦਰੋਂ ਸੁਣਨਾ ਸ਼ੁਰੂ ਕਰ ਦਿੰਦੇ, ਲੋਕਾਂ ਕਹਿੰਦੇ ਕਮਲਾ ਜਾ ਭਕਾਈ ਮਰੀ ਜਾਂਦਾ, ਅਣਹੱਦ ਸ਼ਬਦ ਕੁਛ ਨਹੀਂ ਹੁੰਦਾ। ਜਾ ਕੇ ਤਾਂ ਦੇਖੋ, ਜਦੋਂ ਅਸੀਂ ਕਿਸੇ ਆਮ ਬੰਦੇ ਜਿਹੜਾ ਡਾਕਟਰ ਨਹੀਂ ਬਣਿਆ, ਕਹਿੰਦਾ ਇਹ ਭਕਾਈ ਮਾਰਦਾ, ਡਾਕਟਰੀ ਡਿਊਟੀ ਚ ਕੀ ਪਿਆ। ਜਦੋਂ ਤੁਸੀਂ ਮਿਹਨਤ ਕਰਦੇ ਹੋ ਡਾਕਟਰ ਬਣ ਜਾਂਦੇ ਹੋ, ਵਕੀਲ ਬਣ ਜਾਂਦੇ ਹੋ, ਆਈਟੀ ਪ੍ਰੋਫੈਸ਼ਨ ਬਣ ਜਾਂਦੇ ਹੋ, ਸਾਡੇ ਟੀਵੀ ਰੇਡੀਓ ਦਾ ਪ੍ਰੋਗਰਾਮ ਕਰਨ ਲੱਗ ਜਾਂਦੇ ਹੋ, ਪਹਿਲੇ ਦਿਨ ਤਾਂ ਕਿਸੇ ਨੂੰ ਕੁਛ ਨਹੀਂ ਪਤਾ ਲੱਗਦਾ। ਇਸ ਕਰਕੇ ਮਿਹਨਤ ਦੀ ਲੋੜ ਹੈ। ਸੋ ਇਸੇ ਕਰਕੇ ਵੈਨ ਯੂ ਲਿਸਨ ਟੂ ਦਾ ਸ਼ਬਦ ਨੂੰ, ਯੂ ਆਰ ਪ੍ਰੈਜੈਂਟ ਇਨ ਦਾ ਕੋਰਟ ਆਫ ਲਾਰਡ। ਜਦੋਂ ਸਾਡੀ ਰੂਹ ਅੰਦਰਲਾ ਸਫ਼ਰ ਸ਼ੁਰੂ ਕਰ ਦਿੰਦੀ ਹੈ ਨਾ, ਉੱਥੇ ਅਨਹਦ ਧੁਨ ਸੁਣਾਈ ਦਿੰਦਾ। ਕਿਸੇ ਨੂੰ ਚਿੜੀ ਦੀ ਆਵਾਜ਼, ਕਿਸੇ ਨੂੰ ਗੱਡੀ ਦੀ ਆਵਾਜ਼, ਕਿਸੇ ਨੂੰ ਬੱਦਲਾਂ ਦੀ ਆਵਾਜ਼। ਮੈਂ ਉਹ ਚੱਕਰਾਂ 'ਚ ਨਹੀਂ ਪੈਂਦਾ, ਕਿਉਂਕਿ ਇਹ ਜਿੰਨਾ ਚਿਰ ਦੇਖਦਾ ਨਹੀਂ ਨਾ ਬੰਦਾ, ਉਨਾ ਚਿਰ ਬਾਹਰਲੀਆਂ ਗੱਲਾਂ ਨੇ। ਜਿਵੇਂ ਕਿਸੇ ਗੂੰਗੇ ਬੰਦੇ ਨੂੰ ਗੁੜ ਦੇ ਦਈਏ, ਉਹ ਜੇ ਲੱਡੂ ਫੜਾ ਦਈਏ, ਉਹਨੂੰ ਲੱਡੂ ਖਾਧਾ, ਹੁਣ ਉਹ ਬੋਲ ਨਹੀਂ ਸਕਦਾ ਪਰ ਸਮਝਦਾ ਸਭ ਕੁਛ ਹੈ। ਜਦੋਂ ਲੱਡੂ ਖਾ ਕੇ ਉਹਨੂੰ ਸਵਾਦ ਆਇਆ, ਉਹਨੂੰ ਪੁੱਛੋ ਵੀ ਭਾਈ ਸਾਹਿਬ ਸਵਾਦ ਹੈ, ਉਹ ਕਹਿੰਦਾ ਉਹ ਦੱਸ ਨਹੀਂ ਸਕਦਾ ਕਿਉਂਕਿ ਬੋਲ ਨਹੀਂ ਸਕਦਾ। ਇਸੇ ਤਰ੍ਹਾਂ ਜਦੋਂ ਬੰਦੇ ਨੂੰ ਅੰਦਰਲਾ ਸਵਾਦ ਆਉਣ ਲੱਗ ਜਾਏ ਨਾ, ਤਾਂ ਉਹ ਫਿਰ ਬਿਆਨ ਨਹੀਂ ਕਰਦਾ। ਇਹ ਉਹੀ ਹੈ, ਸਮਝ ਸਕਦਾ ਅੰਦਰਲੀ ਧੁਨ ਨੂੰ, ਅੰਦਰਲੇ ਪ੍ਰਕਾਸ਼ ਨੂੰ। ਏਵੜ ਉੱਚਾ ਹੋਏ ਕੋਏ, ਤਿਸ ਉੱਚੇ ਕੋ ਜਾਣੈ ਸੋਏ, ਹੀ ਹੂਜ਼ ਐਜ਼ ਹਾਈ ਐਜ਼ ਹੀ ਇਜ਼ ਅਲੋਨ ਕੈਨ ਅੰਡਰਸਟੈਂਡ ਹਿਜ਼ ਹਾਈਨੈਸ। ਪਰਮਾਤਮਾ ਨੂੰ ਉਹੀ ਸਮਝ ਸਕਦਾ ਜਦੋਂ ਅਸੀਂ ਪਰਮਾਤਮਾ ਦੀ ਸਟੇਜ ਤੇ ਚਲੇ ਜਾਵਾਂਗੇ। ਛੋਟੇ ਜਿਹੇ ਬੱਚੇ ਨੂੰ ਪੁੱਛੋ, ਜਾਂ ਸਾਨੂੰ 7-8 ਸਾਲ ਦਾ, 9 ਸਾਲ ਦਾ ਬੱਚਾ ਪੁੱਛਦਾ ਕਿ ਡੈਡੀ ਮੰਮੀ ਮੈਂ ਕਿੱਥੋਂ ਆਇਆ, ਬੱਚੇ ਕਿਵੇਂ ਪੈਦਾ ਹੁੰਦੇ ਨੇ, ਤੁਸੀਂ 1000 ਐਗਜ਼ਾਮਪਲਾਂ ਦੇ ਲਓ, ਉਹਨੂੰ ਸਮਝ ਨਹੀਂ ਆਉਣੀ। ਜਦੋਂ 16-17 ਸਾਲਾਂ ਦਾ ਹੋ ਜਾਂਦਾ, ਉਹਨੂੰ ਆਪਣੇ ਆਪ ਹੀ ਪਤਾ ਲੱਗ ਜਾਂਦਾ। ਸੋ ਉਹਦਾ ਲੈਵਲ ਉੱਪਰ ਹੋ ਗਿਆ। ਇਸੇ ਤਰ੍ਹਾਂ ਜਦੋਂ ਤੁਸੀਂ ਪਰਮਾਤਮਾ ਦੀ ਭਗਤੀ ਕਰਕੇ ਅੰਦਰ ਜਾਂਦੇ, ਫਿਰ ਤੁਹਾਨੂੰ ਦੱਸਣ ਦੀ ਲੋੜ ਨਹੀਂ, ਫਿਰ ਤੁਸੀਂ ਖੁਦ ਦੇਖ ਲੈਂਦੇ। ਸੋ ਦੂਜੇ ਜਿਹੜੇ ਫਾਇਦੇ ਮਿਲਦੇ ਨੇ ਉਹ ਹੈਗੇ ਮੈਂਟਲ, ਅੱਖਾਂ ਤੋਂ ਨੀਚੇ ਨੀਚੇ ਦੇਖ ਲਓ। ਸਾਡੇ ਬ੍ਰੇਨ ਦੇ ਵਿੱਚ ਹਰ ਵਕਤ ਤਿੰਨ ਐਕਟੀਵਿਟੀਜ਼ ਕੰਮ ਕਰਦੀਆਂ ਕਿ ਅਸੀਂ ਹਰ ਸਮੇਂ ਥਿੰਕਿੰਗ, ਫੀਲਿੰਗ ਐਂਡ ਵਿਲਿੰਗ, ਅਸੀਂ ਹਰ ਸਮੇਂ ਸੋਚਦੇ ਰਹਿੰਦੇ ਹਾਂ, ਹਰ ਸਮੇਂ ਅਸੀਂ ਕੁਛ ਨਾ ਕੁਛ ਮਹਿਸੂਸ ਕਰਦੇ ਰਹਿੰਦੇ ਹਾਂ, ਅਤੇ ਹਰ ਸਮੇਂ ਸਾਡੀ ਕੋਈ ਨਾ ਕੋਈ ਇੱਛਾ ਹੁੰਦੀ ਹੈ। ਇਹ ਜਿਹੜੀਆਂ ਤਿੰਨੇ ਐਕਟੀਵਿਟੀਜ਼ ਨੇ, ਇਹ ਇਟਸ ਕੰਟਰੋਲਡ ਬਾਈ ਦਾ 9 ਆਊਟਲੈਟਸ। ਜਿਹੜੀਆਂ ਸਾਡੀਆਂ 2 ਅੱਖਾਂ ਨੇ, 2 ਨੱਕ ਨੇ, 2 ਕੰਨ ਨੇ, 2 ਮੂੰਹ ਹੈ, ਅਤੇ 2 ਗੰਦਗੀ ਦੇ ਥੱਲੇ ਸਰਾਖ ਨੇ, ਇਹ ਜਿਹੜੇ ਵੀ ਮੈਸੇਜ ਦਿੰਦੇ ਨੇ, ਇਹ ਫਟਾਫਟ ਸਾਡੀ ਥਿੰਕਿੰਗ ਵਿਲਿੰਗ ਤੋਂ ਐਕਟਿਵ ਹੁੰਦੀਆਂ ਨੇ, ਅਤੇ ਉਹ ਬ੍ਰੇਨ ਨੂੰ ਕਹਿੰਦੀ ਹੈ, ਬ੍ਰੇਨ ਮੈਸੇਜ ਕਰ ਲੈਂਦੀ ਹੈ। ਇਸ ਕਰਕੇ ਜਿਹੜੀਆਂ ਸਾਡੀਆਂ ਤਿੰਨੇ ਐਕਟੀਵਿਟੀਜ਼ ਨੇ, ਥਿੰਕਿੰਗ, ਫੀਲਿੰਗ ਐਂਡ ਵਿਲਿੰਗ ਦੀਆਂ, ਇਹ ਅੰਦਰ ਤੋਂ ਬਾਹਰ ਨੂੰ ਜਾ ਰਹੀਆਂ ਨੇ। ਅੱਖਾਂ ਸਾਨੂੰ ਬਾਹਰਲੀ ਕੋਈ ਚੀਜ਼ ਦੱਸਦੀ ਹੈ, ਫੱਟ ਅਸੀਂ ਕਹਿੰਦੇ ਹਾਂ ਵੀ ਭਗਵੰਤ ਮਾਨ ਦਾ ਆ ਗਿਆ, ਵੀ ਇਹ ਤਾਂ ਲੈਕਚਰ ਦੇ ਰਿਹਾ ਬੜਾ ਵਧੀਆ, ਸਿੱਧੂ ਸਾਹਿਬ ਆ ਗਏ, ਇਹਨਾਂ ਨੇ ਕੋਈ ਚੁਟਕਲੇ ਸੁਣਿਆ ਵੀ ਮਾਰੋ ਤਾਰ, ਠੋਕੋ ਤਾਰੀ, ਇਮਰਾਨ ਖਾਨ ਬੋਲਿਆ ਉਹ ਬੋਲਿਆ, ਜਾਂ ਕੋਈ ਹੋਰ ਗਾਣੇ ਵਾਲਾ ਗੁਰਦਾਸ ਮਾਨ ਆ ਗਿਆ, ਬਾਹਰੋਂ ਮੈਸੇਜ ਮਿਲਿਆ, ਬਾਹਰ ਹੀ ਸਾਡੀਆਂ ਜਿਹੜੀਆਂ ਇਹ ਐਕਟੀਵਿਟੀਜ਼ ਪਾਲਦੀਆਂ। ਜਿੰਨਾ ਚਿਰ ਅਸੀਂ ਬਾਹਰਲੀਆਂ ਐਕਟੀਵਿਟੀਜ਼ ਦੇਖਦੇ ਹਾਂ, ਉਨਾ ਚਿਰ ਅਸੀਂ ਦੁਖੀ ਹਾਂ। ਸੋ ਜਦੋਂ ਅਸੀਂ ਭਜਨ ਸਿਮਰਨ ਕਰਦੇ ਹਾਂ, ਮੈਡੀਟੇਸ਼ਨ ਕਰਦੇ ਹਾਂ, ਤਾਂ ਜਿਹੜੀਆਂ ਸਾਡੀਆਂ ਇਹ ਤਿੰਨੇ ਐਕਟੀਵਿਟੀਜ਼ ਨੇ ਨਾ, ਇਹ ਬਾਹਰ ਤੋਂ ਇਹਦੀ ਡਾਇਰੈਕਸ਼ਨ ਚੇਂਜ ਹੋ ਕੇ ਅੰਦਰ ਵੱਲ ਮੁੜਦੀ ਹੈ। ਜਿਵੇਂ ਕਿ ਬੁੱਲੇ ਸ਼ਾਹ ਨੇ ਆਪਣੇ ਗੁਰੂ ਸ਼ਾਹ ਇਨਾਇਤ ਨੂੰ ਪੁੱਛਿਆ ਸੀਗਾ ਕਿ ਰੱਬ ਨੂੰ ਕਿਵੇਂ ਪਾਇਆ, ਰੱਬ ਨੂੰ ਅਸੀਂ ਕਿਵੇਂ ਮਿਲੀਏ, ਤਾਂ ਸ਼ਾਹ ਇਨਾਇਤ ਉਸ ਸਮੇਂ ਗੰਢਿਆਂ ਦੀ ਪਨੀਰੀ ਲਾ ਰਿਹਾ ਸੀਗਾ। ਉਹ ਕਹਿੰਦਾ ਬੁੱਲਿਆ, ਰੱਬ ਦਾ ਕੀ ਪਾਉਣਾ, ਇਧਰੋਂ ਪੁੱਟਣਾ ਉਧਰ ਲਾਉਣਾ, ਕਿ ਯੂ ਹੈਵ ਟੂ ਡਿਟੈਚ ਯੂਅਰ ਸੈਲਫ ਫਰੋਮ ਦਾ ਵਰਲਡਲੀ ਥਿੰਗਸ ਐਂਡ ਅਟੈਚ ਵਿਦ ਇਨ। ਜਦੋਂ ਤੁਸੀਂ ਬਾਹਰਲੀਆਂ ਚੀਜ਼ਾਂ ਚੋਂ ਖਿਆਲ ਕੱਢ ਕੇ ਅੰਦਰ ਲਾਓਗੇ ਨਾ, ਤੇ ਫਿਰ ਤੁਸੀਂ ਪਰਮਾਤਮਾ ਨਾਲ ਮਿਲਾਪ ਕਰ ਲਓਗੇ। ਕਿਉਂਕਿ ਜਿਹੜਾ ਸਾਡਾ ਮਨ ਹੈ ਨਾ, ਇਹ ਲੱਜਤ ਦਾ ਆਸ਼ਕ ਹੈ, ਇਹਨੂੰ ਇੱਕ ਚੀਜ਼ ਤੋਂ ਵਧੀਆ ਮਿਲ ਜਾਵੇ ਪ੍ਰਾਣੀ ਨੂੰ ਛੱਡਦਾ। ਈਵਨ ਦੋਸਤੀ ਦੇਖ ਲਓ ਤੁਸੀਂ, ਅਸੀਂ ਇੱਕ ਨਾਲ ਬਤੀਤ ਕਰ ਰਹੇ ਹਾਂ, ਦੋਸਤੀ ਸਾਨੂੰ ਕੋਈ ਹੋਰ ਮਿਲ ਜਾਵੇ, ਪੁਰਾਣੇ ਦਾ ਖੜਾ ਛੱਡ ਕੇ ਨਵੇਂ ਹੋ ਜਾਂਦੇ ਨੇ, ਹੈਂਜੀ। ਇਸੇ ਤਰ੍ਹਾਂ ਤੁਸੀਂ ਦੇਖ ਲਓ, ਜਦੋਂ ਕੁੜੀ ਕੁਆਰੀ ਹੁੰਦੀ ਹੈ, ਆਪਣੇ ਮਾਂ ਬਾਪ ਨਾਲ ਪਿਆਰ ਹੁੰਦਾ, ਸਹੁਰੇ ਆ ਜਾਂਦੇ ਉਦੋਂ ਸਹੁਰੇ ਨਾਲ ਪਿਆਰ ਪੈਂਦਾ, ਹਸਬੈਂਡ ਨਾਲ ਪਿਆਰ ਜਾਂਦਾ, ਪੇਕੇ ਭੁੱਲ ਜਾਂਦੇ ਨੇ। ਸੋ ਇਸ ਤਰ੍ਹਾਂ ਸਾਨੂੰ ਵਧੀਆ ਜਿਹੜੀ ਹੈ ਅਟੈਚਮੈਂਟ ਲੱਭਣੀ ਆ। ਅਟੈਚਮੈਂਟ ਉਦੋਂ ਹੀ ਲੱਭੂਗੀ, ਕਿਵੇਂ ਲੱਭੂਗੀ, ਜਦੋਂ ਅਸੀਂ ਭਜਨ ਸਿਮਰਨ ਕਰਦੇ ਹਾਂ। ਸੋ ਭਜਨ ਸਿਮਰਨ ਕਰਨ ਦੇ ਨਾਲ ਪਹਿਲਾ ਸਾਨੂੰ ਬੈਨੀਫਿਟ ਸਾਡਾ ਸੁਭਾਅ ਹੈ, ਉਹਦੇ ਵਿੱਚ ਸੁਭਾਅ ਸਾਡਾ ਵਧੀਆ ਬਣ ਜਾਂਦਾ। ਸੁਭਾਅ ਕਿਹਨੂੰ ਕਹਿੰਦੇ ਨੇ? ਸੁਭਾਅ ਸਿੰਪਲ ਤਰੀਕੇ ਨਾਲ ਇਹ ਕਹਿ ਦਿਓ ਕਿ ਜਿਹੜੀ ਚੀਜ਼ ਅਸੀਂ ਸੋਚਦੇ ਹਾਂ, ਉਹ ਸੋਚ ਨੂੰ ਜਦੋਂ ਅਸੀਂ ਐਕਸ਼ਨ ਕਰ ਦਿੰਦੇ ਹਾਂ, ਉਹ ਐਕਟੀਵਿਟੀ ਬਣ ਜਾਂਦੀ ਹੈ ਤੇ ਜਦੋਂ ਅਸੀਂ ਬਾਰ 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 ਉਹ ਐਕਟੀਵਿਟੀ ਕਰਦੇ ਹਾਂ ਉਹ ਸਾਡਾ ਸੁਭਾਅ ਬਣ ਜਾਂਦਾ ਉਹ ਸਾਡਾ ਬਿਹੇਵੀਅਰ ਬਣ ਜਾਂਦਾ ਕਈਆਂ ਨੂੰ ਹੁਣ ਫਰਕ ਕਰੋ ਗਾਲ ਕੱਢਣ ਦੀ ਆਦਤ ਹੈ ਉਹ ਐਕਟੀਵਿਟੀ ਹੈ ਸੋਚਿਆ ਵੀ ਉਹ ਸਾਹਮਣੇ ਮਾਂ ਦੀ ਭੈਣ ਦੀ ਸ਼ੁਰੂ ਤੋਂ ਹੀ ਕਰਦੇ ਨੇ ਫਿਰ ਉਹ ਵਾਰ ਵਾਰ ਕਰਦੇ ਨੇ ਫਿਰ ਉਹਨਾਂ ਦਾ ਸੁਭਾਅ ਬਣਦਾ ਫਿਰ ਜਿਹੜੀ ਵੀ ਗੱਲ ਕਰਦੇ ਨੇ ਸ਼ੁਰੂ ਉਹ ਮਾਂ ਭੈਣ ਦੀ ਗਾਲ ਤੋਂ ਹੀ ਕਰਦੇ ਨੇ ਉਹ ਉਹਨਾਂ ਦਾ ਕਰੈਕਟਰ ਬਣ ਗਿਆ ਸੁਭਾਅ ਬਣ ਗਿਆ ਸੋ ਜਿਹੜਾ ਸਾਡਾ ਸੁਭਾਅ ਹੈ ਨਾ ਉਹ ਅਸੀਂ ਕੰਪੇਅਰ ਕਰਨਾ ਜਿਵੇਂ ਮੈਂ ਕਿਹਾ ਸੀ ਇੱਕ ਦਿਨ 'ਚ ਤਾਂ ਚੇਂਜ ਹੋਣਾ ਨਹੀਂ ਕਿ ਪਾਸਟ ਦੇ ਵਿੱਚ ਸਾਡਾ ਸੁਭਾਅ ਕਿਹੋ ਜਿਹਾ ਸੀ ਦੂਜਿਆਂ ਦਾ ਨਾ ਲੱਭੋ ਆਪਣਾ ਲੱਭੋ ਕਿ ਪਾਸਟ ਦੇ ਵਿੱਚ ਸਾਡਾ ਸੁਭਾਅ ਕਿਹੋ ਜਿਹਾ ਸੀ ਤੇ ਹੁਣ ਸਾਡਾ ਸੁਭਾਅ ਭਜਨ ਸਿਮਰਨ ਕਰਨਾ ਕੋਈ ਚੇਂਜ ਆਈ ਹੈ ਕੋਈ ਹਲੀਮੀ ਵੱਲ ਗਿਆ ਪਹਿਲਾਂ ਤਾਂ ਮਾੜੀ ਜਿਹੀ ਆਰਗੂਮੈਂਟ ਕੀਤੀ ਨਹੀਂ ਹੈਂਜੀ ਕੋਈ ਮੁੰਡੇ ਨੇ ਜਾਂ ਘਰ ਵਾਲੀ ਨੇ ਸਬਜ਼ੀ ਬਣਾਈ ਕੋਈ ਵੀ ਗੱਲ ਦੇ ਆਰਗੂਮੈਂਟ ਹੋਈ ਜਿਹੜੀ ਚੀਜ਼ ਫੜੀ ਹੈ ਹੱਥ 'ਚ ਕੌਲੀ ਹੈ ਗਲਾਸ ਹੈ ਪਲੇਟ ਚੁੱਕ ਕੇ ਵਗਾ ਕੇ ਮਾਰੀ ਕਿਸੇ ਬੱਚੇ ਨੇ ਕਿਹਾ ਨਹੀਂ ਮੰਨਿਆ ਵਾਈਫ ਨੇ ਕੋਈ ਕੋਈ ਕੰਮ ਨਹੀਂ ਕੀਤਾ ਚੁੱਪ ਕਰਕੇ ਧੱਕਾ ਮਾਰ ਕੇ ਫਰਸ਼ ਤੇ ਸਿੱਟਦਾ ਨੇ ਚਾਹੇ ਸਿਰੀ ਪਾੜ ਜੇ ਜ਼ੋਰ ਦੀ ਘੁਮਾ ਕੇ ਥੱਪੜ ਆਮ ਹੀ ਮਾਰਦੇ ਆ ਬਜ਼ੁਰਗ ਮਾਂ ਬਾਪ ਦੀ ਆਪਣੇ ਔਲਾਦ ਦੇ ਸਾਹਮਣੇ ਆਪਣੇ ਬੱਚਿਆਂ ਦੇ ਸਾਹਮਣੇ ਇੱਕ ਮਿੰਟ ਨਹੀਂ ਲਾਉਂਦੇ ਬੇਇੱਜ਼ਤੀ ਕਰਨ ਦੀ ਪਰ ਜਦੋਂ ਅਸੀਂ ਭਜਨ ਸਿਮਰਨ ਕਰਨ ਲੱਗ ਜਾਂਦੇ ਹਾਂ ਚੌਂਕੜੀ ਮਾਰਨੀ ਸ਼ੁਰੂ ਕਰ ਦਿੰਦੇ ਹਾਂ ਸਾਡੇ ਸੁਭਾਅ ਦੇ ਵਿੱਚ ਹਲੀਮੀ ਜ਼ਰੂਰ ਆਉਂਦੀ ਹੈ ਪਹਿਲਾਂ ਜੋ ਚਲਾਕੀ ਨਾਲ ਬੇਈਮਾਨੀ ਨਾਲ ਝੂਠ ਬੋਲ ਕੇ ਆਪਣੇ ਜੇਬ ਭਰਨ ਵਿੱਚ ਫਕਰ ਮਹਿਸੂਸ ਕਰਦੇ ਸੀ ਵੀ ਲੈ ਵੀ ਆਪਾਂ ਰੇਡੀਓ ਤੇ ਪ੍ਰੋਗਰਾਮ ਕਰਦੇ ਹਾਂ ਬਾਕੀਆਂ ਚਲੋ 600 ਲੈਣੇ ਇਹਨੇ ਕਹਿੰਦਾ ਕੋਈ ਨੀ ਜਦੋਂ ਲਾਉਂਗੇ ਆਪਾਂ 800 ਦਾ ਚੈੱਕ ਘੱਟ ਤਾਂ 200 ਵੱਧ ਲੈ ਲਏ ਇਹ ਹੇਰਾ ਫੇਰੀ ਹੈ ਪਰ ਜਦੋਂ ਤੁਸੀਂ ਭਜਨ ਸਿਮਰਨ ਕਰਦੇ ਹੋ ਰੱਬ ਤੋਂ ਖੁਆਫ ਹੁੰਦਾ ਤੁਹਾਡਾ ਕਿ ਮੇਰੀ ਕਤੂਤਾ ਅੰਦਰ ਬੈਠਾ ਪਰਮਾਤਮਾ ਦੇਖ ਰਿਹਾ ਫਿਰ ਕਹਿੰਦੇ ਨਹੀਂ ਸਾਰਿਆਂ ਤੋਂ 600 ਲਿਆ ਇਹ ਤੋਂ 800 ਨਹੀਂ ਇਹਦੇ ਵਿਚਾਰਾ ਸ਼ਰੀਫ ਬੰਦਾ ਸੀ ਇਹਨੇ ਆਪਣੇ ਆਪ ਹੀ ਚੈੱਕ ਕੱਟ ਕੇ ਫੜਾਤਾ ਇਹਦਾ 200 ਵਾਪਸ ਕਰੋ ਇਹ ਭਜਨ ਸਿਮਰਨ ਰੱਬ ਦੇ ਖੌਫ ਦੀਆਂ ਰੱਬ ਨੂੰ ਹਾਜ਼ਰ ਨਾਜ਼ਰ ਸਮਝਣ ਦੀਆਂ ਨਿਸ਼ਾਨੀਆਂ ਨੇ ਚੁਸਤ ਚਲਾਕੀ ਨਹੀਂ ਚੱਲਣੀ ਤਕਸੀਮਾਂ ਜਰਬਾਂ ਦੀ ਸਾਫ਼ ਦਿਲ ਨਾਲ ਲੁੱਟ ਲੈ ਭਾਵੇਂ ਦੌਲਤ ਅਰਬਾਂ ਦੀ ਜੇ ਪਿਆਰ ਨਾਲ ਪ੍ਰੇਮ ਨਾਲ ਤੁਸੀਂ ਗੱਲ ਕਰੋਗੇ ਤਾਂ ਪਰਮਾਲਾ ਵੀ ਮੂਹਰੋਂ ਪੂਰੀ ਆਪਣੀ ਜੇਬ ਖੋਲਦਾ ਜੋ ਮਰਜ਼ੀ ਲੈ ਲਓ ਦੂਜਾ ਸਾਨੂੰ ਫਾਇਦਾ ਮਿਲਦਾ ਕੰਟੈਂਟਮੈਂਟ ਸਬਰ ਸੰਤੋਖ ਦਾ ਜਿਹੜੇ ਬੰਦੇ ਭਜਨ ਸਿਮਰਨ ਨਹੀਂ ਕਰਦੇ ਨਾ ਉਹ ਲਾਲਚ ਦੇ ਭਰੇ ਹੁੰਦੇ ਨੇ ਲਾਲਚ ਇੰਨਾ ਜ਼ਿਆਦਾ ਵੱਧ ਜਾਂਦਾ ਉਹ ਉੱਪਰ ਨੂੰ ਦੇਖਦੇ ਨੇ ਥੱਲੇ ਨੂੰ ਨਹੀਂ ਕਦੇ ਦੇਖਦੇ ਜੇ ਅਸੀਂ ਟਾਊਨ ਹਾਊਸ 'ਚ ਰਹਿੰਦੇ ਸੀਗੇ ਉਦੋਂ ਟਾਊਨ ਹਾਊਸ ਵਾਲਿਆਂ ਨੂੰ ਦੇਖਣ ਦੇ ਨਾਲ ਨਾਲ ਅਸੀਂ ਸੈਮੀ ਵਾਲਿਆਂ ਨੂੰ ਦੇਖਣਾ ਸ਼ੁਰੂ ਕਰਤਾ ਜੋ ਸੈਮੀ ਵਾਲਿਆਂ ਕੋਲ ਡਿਟੈਚ ਵਾਲਿਆਂ ਨੂੰ ਦੇਖਣ ਲੱਗੇ ਜਦੋਂ ਡਿਟੈਚ ਵਾਲਿਆਂ ਨੂੰ ਦੇਖਣ ਲੱਗੇ ਫਿਰ ਫਾਰਮ ਹਾਊਸ ਵਾਲਿਆਂ ਨੂੰ ਦੇਖਣ ਲੱਗੇ ਤੇ ਜੇ ਅਸੀਂ ਇੱਕ ਦੁਕਾਨ ਪਾਈ ਹੈ ਤਾਂ ਦੇਖਿਆ ਹੁਣ ਗੁਆਂਢੀ ਨੇ ਦੋ ਪਾਈਆਂ ਅਸੀਂ ਦੋ ਦੀ ਤਿਆਰੀ ਕਰਦੇ ਹਾਂ ਜਦੋਂ ਦੋ ਪਾਣ ਤੀਜੇ ਨੇ ਚਾਰ ਪਾਈਆਂ ਅਸੀਂ ਚਾਰ ਦੀ ਜਾਂਦੇ ਹਾਂ ਸਾਡਾ ਤਾਂ ਲੋਭ ਰੂਪੀ ਕੁੱਤਾ ਭੌਂਕ ਨੂੰ ਹਟਦਾ ਹੀ ਨਹੀਂ ਸਬਰ ਸੰਤੋਖ ਹੈ ਹੀ ਨਹੀਂ ਪਰ ਜਦੋਂ ਅਸੀਂ ਭਜਨ ਸਿਮਰਨ ਕਰਦੇ ਹਾਂ ਸਾਡੇ 'ਚ ਕੰਟੈਂਟਮੈਂਟ ਆ ਜਾਂਦੀ ਹੈ ਫਿਰ ਸਾਨੂੰ ਮਹਿਸੂਸ ਹੁੰਦਾ ਕਿ ਜਿਤਨਾ ਦੀਆ ਮਾਲਕ ਨੇ ਮੁਝੇ ਉਤਨੀ ਮੇਰੀ ਔਕਾਤ ਨਹੀਂ ਜੇ ਤੋ ਕਰਮ ਹੈ ਖੁਦਾ ਕਾ ਵਰਨਾ ਮੁਝਮੇ ਕੋਈ ਬਾਤ ਨਹੀਂ ਜੇ ਸੋਚੋ ਮੈਂ ਸੋਚਿਆ ਕਿ ਮੈਂ PhD ਆ MLED ਕੀਤੀ ਹੈ ਮਾਸਟਰਸ ਕੀਤੀ ਹੈ BA ਆਨਰਸ ਕੀਤੀ ਹੈ ਡਿਗਰੀਆਂ ਡੁਗਰੀਆਂ ਕੱਖ ਨਹੀਂ ਹੈ ਇਹ ਤਾਂ ਪਰਮਾਤਮਾ ਦੀ ਰਹਿਮਤ ਹੈ ਕਿ ਅੰਦਰ ਖੁਸ਼ੀ ਹੈ ਬੱਚੇ ਪੜ੍ਹੇ ਲਿਖੇ ਨੇ ਸਾਰੇ ਵੀ ਆਰ ਵੈਲ ਸੈਟਲ ਸੋ ਇਸ ਕਰਕੇ ਇਹ ਸੰਤੋਖ ਹੈ ਹੁਣ ਜੇ ਸੋਚੀਏ ਵੀ ਇੰਨਾ ਕੋਈ ਪੈਸਾ ਬੈਂਕ ਚ ਪਿਆ ਵੀ ਥੋੜਾ ਜਿਹਾ ਉਹ ਮੈਨੂੰ ਕਈ ਵਾਰੀ ਬੈਂਕ ਵਾਲੇ ਕਹਿੰਦੇ ਨੇ ਡਾਕਟਰ ਸਾਹਿਬ ਇੰਨੇ ਪੈਸੇ ਪਏ ਨੇ ਇੱਧਰ ਜਮ੍ਹਾਂ ਕਰਾ ਦਿਓ ਉੱਧਰ ਕਰਾ ਦਿਓ ਉਹ ਫਿਰ ਲਾਲਚੀ ਹੈ ਅਸੀਂ ਕਹਿੰਦੇ ਜਿਹੜਾ ਸਬਰ ਸੰਤੋਖ ਨਾਲ ਰਾਤ ਨੂੰ ਨੀਂਦ ਆਉਂਦੀ ਹੈ ਜੇ ਤੁਸੀਂ ਆ ਮੋਟਗੀਜ਼ਾਂ ਕਿੱਧਰ ਉੱਧਰ ਪੈਸੇ ਦਿਓ ਅੱਧੇ ਕਦਾਂ ਮਰ ਜਾਣਗੇ ਅੱਧੇ ਜਦੋਂ ਆਉਣਗੇ ਤਾਂ ਲਾਲਚ ਹੋਊਗਾ ਲਾਲਚ ਹੋਊਗਾ ਦਾਰੂ ਪੀਓਗੇ ਜੇ ਘਾਟਾ ਪੈਗਾ ਫਿਰ ਦਾਰੂ ਪੀਓਗੇ ਪੁੱਠੇ ਕੰਮ ਕਰਨੇ ਸ਼ੁਰੂ ਕਰ ਦੋਗੇ ਸੋ ਜਿਹੜਾ ਵੀ ਬੰਦਾ ਭਜਨ ਸਿਮਰਨ ਕਰਦਾ ਨਾ ਉਹਦੇ ਵਿੱਚ ਕੰਟੈਂਟਮੈਂਟ ਆ ਜਾਂਦੀ ਹੈ ਉਹਦੀ ਹਮੇਸ਼ਾ ਸੋਚਣੀ ਸਿੰਪਲ ਹੁੰਦੀ ਹੈ ਤੇ ਹਾਈ ਥਿੰਕਿੰਗ ਹੁੰਦੀ ਹੈ ਰਹਿਣੀ ਸੋਚ ਸਿੰਪਲ ਹੁੰਦੀ ਹੈ ਉਹ ਫਿਰ ਬ੍ਰਾਂਡਡ ਕੱਪੜੇ ਪਾ ਕੇ ਨਹੀਂ ਵਧੀਆ ਵਧੀਆ ਕੋਟ ਪਾ ਕੇ ਵਧੀਆ ਬੈਲਟਾਂ ਲਾ ਕੇ ਵਧੀਆ ਟਾਈ ਲਾ ਕੇ ਵਧੀਆ ਕਮੀਜ਼ ਪਾ ਕੇ ਨਹੀਂ ਉਹਦੇ ਅੰਦਰ ਗੁਣ ਹੁੰਦੇ ਨੇ ਉਹ ਸਿੰਪਲ ਤਰੀਕੇ ਨਾਲ ਬੋਲ ਕੇ ਪਤਾ ਲੱਗਦਾ ਕੱਪੜਿਆਂ ਨਾਲ ਨਹੀਂ ਪਤਾ ਲੱਗਦਾ ਕਿੱਡੇ ਵੱਡੇ ਸ਼ੇਰ ਜਿਹੜੇ ਬ੍ਰਾਂਡਡ ਨੇ ਕਾਰਾਂ ਵੱਡੀਆਂ ਵੱਡੀਆਂ ਰੱਖਦੇ ਪੋਰਸ਼ ਰੱਖਦੇ ਨੇ ਲੈ ਤੁਸੀਂ ਐਂ ਨਾ ਕਹੋ ਮੈਂ ਤਾਂ ਆਪਣੇ ਆਪ ਤੇ ਲਾਗੂ ਕਰਦਾ ਸਾਰਾ ਕੁਝ ਹੀ ਦਿੱਤਾ ਮਾਲਕ ਨੇ ਵਧੀਆ ਕਾਰਾਂ ਦੁਨੀਆਂ ਦੀਆਂ ਹੈਗੀਆਂ ਕਾਰਾਂ ਤੇ ਪਰ ਜੇ ਬੋਲਣ ਦਾ ਹੀ ਨਹੀਂ ਪਤਾ ਹਮੇਸ਼ਾ ਆਕੜ ਕੇ ਹੀ ਤੁਰਨਾ ਹੋਮੇ ਹੀ ਬੋਲਣੀ ਹੈ ਹਰ ਗੱਲ ਨੂੰ ਦੂਜੇ ਨੂੰ ਨੀਚੇ ਹੀ ਸਮਝਣਾ ਤੇ ਫਿਰ ਉਹਦਾ ਭਜਨ ਸਿਮਰਨ ਦਾ ਕੀ ਹੈ ਤਾਂ ਕੋਈ ਫਾਇਦਾ ਨਹੀਂ ਹੋਣਾ ਕਦੇ ਸੇਠਾਂ ਨੂੰ ਵੀ ਕੋਈ ਲੋਕ ਯਾਦ ਕਰਦਾ ਗੁਰੂ ਨਾਨਕ ਨੂੰ ਯਾਦ ਕਰਦਾ ਜੀਸਸ ਕ੍ਰਾਈਸਟ ਨੂੰ ਯਾਦ ਕਰਦਿਆਂ ਮੁਹੰਮਦ ਸਾਹਿਬ ਨੂੰ ਯਾਦ ਕਰਦਿਆਂ ਪਲਟੂ ਸਾਹਿਬ ਨੂੰ ਯਾਦ ਕਰਦਿਆਂ ਮੀਰਾ ਬਾਈ ਨੂੰ ਯਾਦ ਕਰਦਿਆਂ ਖੁਸਰੋ ਨੂੰ ਯਾਦ ਕਰਦਿਆਂ ਮਹਾਰਾਜ ਚਰਨ ਸਿੰਘ ਨੂੰ ਪਰ ਸੇਠਾਂ ਨੂੰ ਕਿੰਨਾ ਕੋਈ ਯਾਦ ਕਰਦਾ ਸੋ ਇਸ ਕਰਕੇ ਜਦੋਂ ਅਸੀਂ ਭਜਨ ਸਿਮਰਨ ਕਰਕੇ ਮਿਹਨਤ ਕਰਦੇ ਹਾਂ ਤਾਂ ਉਹਦੇ ਨਾਲ ਸਾਡੇ ਵਿੱਚ ਜਿਹੜੀ ਹੈ ਕੰਟੈਂਟਮੈਂਟ ਆ ਜਾਂਦੀ ਹੈ ਅਗਲੀ ਗੱਲ ਪੋਜ਼ਿਟਿਵ ਥਿੰਕਿੰਗ ਪੋਜ਼ਿਟਿਵ ਥਿੰਕਿੰਗ ਇਹ ਹੈ ਕਿ ਅਸੀਂ ਸਾਡੇ ਚ ਨੈਗੇਟਿਵ ਥਿੰਕਿੰਗ ਹੈ, ਜਦੋਂ ਅਸੀਂ ਭਜਨ ਸਿਮਰਨ ਕਰਦੇ ਹਾਂ ਤਾਂ ਇਹ ਚੇਂਜ ਆ ਜਾਂਦੀ ਹੈ, ਸਾਡੇ ਸੋਚਣ ਦਾ ਨਜ਼ਰੀਆ ਬਦਲ ਜਾਂਦਾ। ਪਹਿਲਾਂ ਅਸੀਂ ਆਪਣੇ ਆਪ ਨੂੰ ਤਾਂ ਬਹੁਤ ਪਤਾ ਨਹੀਂ ਖੱਬੂ ਖਾਨ ਸਮਝਦੇ ਹਾਂ, ਦੂਜਿਆਂ ਦੇ ਨੁਕਸ ਕੱਢੀ ਜਾਂਦੇ ਹਾਂ, ਕੱਢੀ ਜਾਂਦੇ ਹਾਂ, ਐਵੇਂ ਹੀ ਕੱਢੀ ਜਾਂਦੇ ਬਿਨਾਂ ਬਾਰੇ। ਸਾਡੇ ਅੰਦਰ ਆਪਣੇ ਅੰਦਰ ਨਹੀਂ ਝਾਤੀ ਮਾਰਦੇ, ਸਗੋਂ ਦੂਜਿਆਂ ਦੇ ਨੁਕਸ ਕੱਢਦੇ ਹਾਂ। ਮੈਂ ਤੁਹਾਨੂੰ ਇੱਕ ਛੋਟੀ ਜਿਹੀ ਇਗਜ਼ਾਮਪਲ ਦਿੰਦਾ। ਕੁਝ ਮੈਸਾਂ ਬਫਲੋਸ ਟੋਬੇ ਤੇ ਖੜੀਆਂ ਸੀ, ਨਹਾ ਰਹੀਆਂ ਸੀ। ਉਹਨਾਂ ਦੇ ਕੋਲੋਂ ਦੀ ਇੱਕ ਗਾਂ ਕਾਓ ਗਊ ਉਹ ਨਿਕਲੀ ਤੇ ਇੱਕ ਮੈਸ ਨੇ ਗਊ ਨੂੰ ਦੇਖ ਕੇ ਹੱਸ ਪਈ ਤੇ ਦੂਜੀਆਂ ਮੈਸਾਂ ਨੇ ਪੁੱਛਿਆ ਵੀ ਗਊ ਭੈਣ ਮੈਸੋ ਤੂੰ ਉਹ ਗਊ ਨੂੰ ਦੇਖ ਕੇ ਕਿਉਂ ਹੱਸੀ ਹੈ? ਕਹਿੰਦੇ ਤੁਹਾਨੂੰ ਨਹੀਂ ਪਤਾ ਉਹ ਦੇ ਗਊ ਦੀ ਪੂੰਛ ਟੇਲ ਕਿੰਨੀ ਕਾਲੀ ਹੈ, ਉਹ ਜਦੋਂ ਦੇਖਿਆ ਵੀ ਕਾਲੀ ਹੈ ਹੱਸ ਪਈਆਂ ਸਾਰੀਆਂ। ਹੁਣ ਜੇ ਉਹਨਾਂ ਨੂੰ ਮੈਸਾਂ ਨੂੰ ਭੈਣ ਜੀਆਂ ਨੂੰ ਪੁੱਛੋ ਕਿ ਮੈਸ ਭੈਣ ਜੀ ਤੁਸੀਂ ਸਿਰਫ ਉਹਦੀ ਪੂੰਛ ਦੇਖ ਕੇ ਹੱਸਿਓ ਕਿ ਕਾਲੀ ਹੈ, ਤੁਸੀਂ ਤਾਂ ਉੱਪਰ ਤੋਂ ਲੈ ਕੇ ਥੱਲੇ ਤੱਕ ਕਾਲੇ ਹੋ। ਸੋ ਉਹੀ ਸਾਡਾ ਹਾਲ ਹੈ, ਆਪ ਵਿੰਗੇ ਹੋਈਏ, ਬੋਲੇ ਹੋਈਏ, ਸ਼ਕਲ ਨਾ ਮਿਲਦੀ, ਅਨਪੜ੍ਹ ਹੋਈਏ, ਬੋਲਣ ਦਾ ਨਾ ਪਤਾ ਹੋਵੇ, ਦੂਜੇ ਦਿਨ ਜ਼ਰੂਰ ਕੱਢਦੇ ਹਾਂ। ਸੋ ਇਸੇ ਕਰਕੇ ਸਾਨੂੰ ਸਮਝਾਇਆ ਜਾਂਦਾ ਕਿ ਜੇ ਤੂੰ ਅਕਲ ਲਤੀਫ ਹੈ ਕਾਲੇ ਲਿਖ ਨਾ ਲੇਖ, ਆਪਣੜੇ ਗਰਵਾਨ ਮੇ ਸਿਰ ਨੀਵਾ ਕਰ ਦੇ, ਆਪਣੇ ਅੰਦਰ ਝਾਤੀ ਮਾਰੋ। ਬੁਰਾ ਜੋ ਟੂੰਡਣ ਮੈਂ ਚਲਾ, ਬੁਰਾ ਨਾ ਮਿਲਿਆ ਕੋਈ, ਜਬ ਤਨ ਖੋਜਾ ਆਪਣਾ ਮੁਸੇ ਬੁਰਾ ਨਾ ਕੋਈ। ਐਂਡ ਦਿਸ ਇਜ਼ ਓਨਲੀ ਪੋਸੀਬਲ ਵੈਨ ਯੂ ਡੂ ਮੈਡੀਟੇਸ਼ਨ, ਅਦਰਵਾਈਜ਼ ਤਾਂ ਨਿੰਦਿਆ ਚੁਗਲੀ ਤਾਂ ਭਰੀ ਪਈ ਹੈ ਸਾਡੇ ਕੋਲ। ਉਹਦੀ ਨਿਸ਼ਾਨੀ ਇਹ ਹੈ ਕਿ ਜਿਹੜੇ ਬੰਦੇ ਇੰਟੈਲੀਜੈਂਟ ਹੁੰਦੇ ਨੇ ਉਹ ਚੁੱਪ ਰਹਿੰਦੇ ਨੇ, ਤੇ ਜਿਹੜੇ ਬੰਦੇ ਸਮਝਦਾਰ ਹੁੰਦੇ ਨੇ ਉਹੀ ਬੋਲਦੇ ਨੇ, ਤੇ ਜਿਹੜੇ ਮੂਰਖ ਹੁੰਦੇ ਨੇ ਉਹ ਬਹਿਸ ਕਰਦੇ ਨੇ। ਮੂਰਖਾਂ ਦਾ ਕੰਮ ਬਹਿਸ ਕਰਨਾ, ਕਿਸੇ ਗੱਲ ਤੇ ਕਰਾ ਲਓ, ਕੋਈ ਗੱਲ ਸ਼ੁਰੂ ਕਰ ਲਓ, ਕਿਤੇ ਕੰਪਨੀ ਚ ਬਹਿ ਜਾਓ, ਕਿਸੇ ਘਰੇ ਬਹਿ ਜਾਓ, ਕੋਈ ਯਾਰ ਦੋਸਤ ਬੁਲਾ ਲੈ, ਕੋਈ ਟੋਪਿਕ ਛੇੜ ਲਓ, ਮੂਰਖ ਬੰਦਾ ਕੋਈ ਨਾ ਕੋਈ ਜ਼ਰੂਰ ਹੁੰਦਾ, ਉਹ ਐਵੇਂ ਪੰਗਾ ਪਾ ਲੈਂਦਾ। ਜਦੋਂ ਅਸੀਂ ਚੌਂਕੜੀ ਸਾਨੂੰ ਆਨੰਦ ਆਉਣ ਲੱਗ ਪੈਂਦਾ ਨਾ, ਤਾਂ ਫਿਰ ਅਸੀਂ ਚੁੱਪ ਚਾਪ ਬੈਠਣ ਨੂੰ ਤਰਜੀਹ ਦਿੰਦੇ ਹਾਂ, ਕਿਉਂਕਿ ਸਾਨੂੰ ਇਹ ਯਕੀਨ ਹੁੰਦਾ ਕਿ ਪਰਮਾਤਮਾ ਨੇ ਸਾਨੂੰ ਦੋ ਤੋਹਫੇ ਦਿੱਤੇ ਨੇ। ਕਿਤੇ ਸੋਚਿਆ ਕਿਹੜੇ ਦੋ ਤੋਹਫੇ ਦਿੱਤੇ ਨੇ? ਕਿ ਕੰਨ ਸਾਡੇ ਦੋ ਨੇ, ਮੂੰਹ ਸਾਡਾ ਇੱਕ ਹੈ, ਇਹਦਾ ਮਤਲਬ ਕਿਹਾ ਕਿ ਸੁਣੋ ਜ਼ਿਆਦਾ ਬੋਲੋ ਘੱਟ, ਪਰ ਅਸੀਂ ਮਤਲਬ ਹੀ ਨਹੀਂ ਹੈ, ਅਸੀਂ ਤੰਗ ਸਿੰਘ ਫਸਾਈ ਰੱਖਦੇ ਹਾਂ। ਔਰ ਸਾਨੂੰ ਇਹ ਵੀ ਪਤਾ ਕਿ ਜ਼ਿਆਦਾ ਬਹਿਸ ਕਰਨ ਨਾਲ, ਆਰਗੂਮੈਂਟ ਕਰਨ ਵਾਲੇ ਨਾਲ ਪਿੱਛੋਂ ਉਹਦੀ ਕੋਈ ਲੋਕ ਇੱਜ਼ਤ ਨਹੀਂ ਕਰਦੇ। ਸੋ ਬਹਿਸ ਤੋਂ ਬਚ ਜਾਂਦੇ ਜਦੋਂ ਅਸੀਂ ਭਜਨ ਸਿਮਰਨ ਕਰਦੇ ਹਾਂ। ਛੋਟੀ ਜਿਹੀ ਇਗਜ਼ਾਮਪਲ ਬਣਾਈ ਵੀ ਹੋਈ ਹੈ। ਇੱਕ ਵਾਰ ਇੱਕ ਹਾਥੀ ਤੇ ਗਧਾ ਜੰਗਲ ਚ ਖੜੇ ਸੀ, ਤੇ ਗਧੇ ਨੇ ਹਾਥੀ ਨੂੰ ਪੁੱਛਿਆ ਕਿ ਐਲੀਫੈਂਟ ਸਾਹਿਬ, ਜਿਹੜਾ ਉਹ ਅਸਮਾਨ ਹੈ ਨਾ ਸਕਾਈ, ਉਹਦਾ ਰੰਗ ਕੀ ਹੈ? ਹਾਥੀ ਨੇ ਉੱਪਰ ਨੂੰ ਦੇਖਿਆ, ਦੇਖ ਕੇ ਕਹਿੰਦਾ ਯਾਰ ਨੀਲਾ ਹੈ, ਬਲਿਊ ਹੈ। ਕਹਿੰਦਾ ਤੂੰ ਕਿਉਂ ਪੁੱਛਿਆ? ਕਹਿੰਦਾ ਗਧੇ ਨੂੰ ਕਹਿੰਦਾ ਤੂੰ ਕਿਉਂ ਪੁੱਛਿਆ ਵੀ ਬਲਿਊ ਹੈ? ਉਹ ਕਹਿੰਦਾ ਬਲਿਊ ਥੋੜਾ ਉਹਦਾ ਰੈੱਡ ਹੈ। ਉਹ ਕਹਿੰਦਾ ਨਹੀਂ ਯਾਰ ਬਲਿਊ ਹੈ। ਗਧਾ ਕਹਿੰਦਾ ਨਾ ਨਾ ਰੈੱਡ ਹੈ। ਉਹ ਮੰਨੇ ਨਾ, ਇੰਨੇ ਨੂੰ ਕੁਦਰਤੀ ਸ਼ੇਰ ਜਾਂਦਾ ਸੀਗਾ, ਹਾਥੀ ਨੇ ਸ਼ੇਰ ਨੂੰ ਖੜਾ ਲਿਆ। ਕਹਿੰਦਾ ਸ਼ੇਰ ਸਾਹਿਬ ਸਾਡਾ ਇੱਕ ਫੈਸਲਾ ਕਰ ਦਿਓ। ਕਹਿੰਦਾ ਕੀ ਹੋ ਗਿਆ ਦੱਸੋ? ਕਹਿੰਦਾ ਗਧੇ ਨੇ ਮੈਨੂੰ ਪੁੱਛਿਆ ਵੀ ਅਸਮਾਨ ਦਾ ਰੰਗ ਕੀ ਹੈ? ਕਹਿੰਦਾ ਮੈਂ ਕਿਹਾ ਨੀਲਾ। ਕਹਿੰਦਾ ਇਹ ਕਹਿੰਦਾ ਲਾਲ ਹੈ, ਹੁਣ ਤੁਸੀਂ ਦੱਸੋ ਵੀ ਅਸਮਾਨ ਦਾ ਸਕਾਈ ਦਾ ਰੰਗ ਲਾਲ ਹੈ ਕਿ ਨੀਲਾ? ਉਹਨੇ ਫਟਾਫਟ ਜਦੋਂ ਪੁੱਛਿਆ ਹਾਥੀ ਨੇ ਵੀ ਦੱਸੋ ਸ਼ੇਰ ਨੂੰ ਵੀ ਰੰਗ ਹੈ ਲਾਲ ਹੈ ਕਿ ਨੀਲਾ, ਤੇ ਸ਼ੇਰ ਨੇ ਵੱਟ ਕੇ ਹਾਥੀ ਦੇ ਥੱਪੜ ਮਾਰਿਆ। ਹਾਥੀ ਨੂੰ ਲੱਗਿਆ ਕਿ ਮੈਂ ਗਲਤ ਹਾਂ। ਉਹ ਕਹਿੰਦਾ ਸ਼ੇਰ ਸਾਹਿਬ, ਅਸਮਾਨ ਦਾ ਰੰਗ ਨੀਲਾ ਨੀ? ਕਹਿੰਦਾ ਹਾਂ ਹੈ ਤਾਂ ਨੀਲਾ। ਕਹਿੰਦਾ ਫਿਰ ਥੱਪੜ ਕਿਉਂ ਮੇਰੇ ਮਾਰਿਆ? ਕਹਿੰਦਾ ਥੱਪੜ ਮੈਂ ਇਸ ਕਰਕੇ ਮਾਰਿਆ, ਤੂੰ ਗਧੇ ਨਾਲ ਬਹਿਸ ਕਰਦਾ। ਸੋ ਕਹਿਣ ਦਾ ਮੇਰਾ ਮਤਲਬ ਇਹ ਹੈ ਕਿ ਸਾਨੂੰ ਜਦੋਂ ਅਸੀਂ ਭਜਨ ਸਿਮਰਨ ਕਰਦੇ ਹਾਂ ਫਿਰ ਬਹਿਸ ਮੁਆਸਿਆਂ ਚ ਨਹੀਂ ਅਸੀਂ ਫਸਦੇ, ਫਿਰ ਸਾਡੀ ਸੋਚ ਪੋਜ਼ਿਟਿਵ ਹੋ ਜਾਂਦੀ ਹੈ ਕਿ ਦੁਸ਼ਮਣ ਮਰੇ ਤਾਂ ਖੁਸ਼ੀ ਨਾ ਕਰੀਏ, ਕਿਉਂਕਿ ਸੱਜਣਾ ਵੀ ਮਰ ਜਾਣਾ। ਸਾਨੂੰ ਹਰ ਬੰਦੇ ਦੇ ਵਿੱਚ ਉਹ ਪਰਮਾਤਮਾ ਦੀ ਜੋਤ ਲੱਗਦੀ ਹੈ। ਸਾਨੂੰ ਇਹ ਨਹੀਂ ਕੋਈ ਦੁਸ਼ਮਣ ਹੋਗਾ ਤਾਂ ਖੁਸ਼ੀ ਹੋਈ ਹੈ, ਕਿਉਂਕਿ ਸਾਨੂੰ ਫਿਰ ਹਰੇਕ ਬੰਦੇ ਦੇ ਵਿੱਚ ਇੱਕੋ ਚੀਜ਼ ਨਜ਼ਰ ਆਉਂਦੀ ਹੈ। ਫਿਰ ਅਸੀਂ ਹਰ ਸਮੇਂ ਪੈਸੇ ਮਗਰ ਭੱਜੇ ਨਹੀਂ ਫਿਰਦੇ, ਸਗੋਂ ਪੈਸੇ ਦੇ ਨਾਲ ਨਾਲ ਕੀ ਹੁੰਦਾ, ਭਜਨ ਸਿਮਰਨ ਜਿਹੜੇ ਕਰਦੇ ਨੇ, ਪੈਸੇ ਕੇ ਸਾਥ ਸਾਥ ਦੁਆਏ ਵੀ ਕਮਾਉਣੀ ਚਾਹੀਏ, ਕਿਉਂਕਿ ਜਹਾਂ ਪੈਸਾ ਕਾਮ ਨਹੀਂ ਨਾ ਕਰਤਾ ਵਾਂ ਦੁਆ ਕਾਮ ਕਰਦੀ ਹੈ। ਫਿਰ ਸਾਨੂੰ ਭਜਨ ਸਿਮਰਨ ਦੀ ਇੰਪੋਰਟੈਂਸ ਹੈ ਕਿ ਸੇਠ ਬੀਜ ਸੇਠ ਹੋਊਗਾ ਤਾਂ ਹੀ ਭਜਨ ਸਿਮਰਨ ਕਰਦਾ, ਜਿਹੜਾ ਵੀ ਭਜਨ ਸਿਮਰਨ ਕਰਦਾ ਮਾਲਕ ਦਾ ਉਹਨੂੰ ਫਾਇਦਾ ਹੋ ਜਾਂਦਾ। ਇੱਥੋਂ ਤੱਕ ਕਿ ਨਾਮ ਜਪਤ ਕੋੜੀ ਭਲਾ, ਜਿਹੜੇ ਕੋੜੀ ਹੁੰਦੇ ਨੇ ਜਿਨ੍ਹਾਂ ਦੇ ਹੱਥ ਪੈਰ ਦੇ ਵਿੱਚ ਤੁਹਾਨੂੰ ਪਤਾ ਪੀਕ ਪਈ ਹੁੰਦੀ ਹੈ, ਨਾਮ ਜਪਤ ਕੋੜੀ ਭਲਾ, ਚੋਂ ਚੋਏ ਪੜੇ ਜਿਸ ਚਾਮ, ਕੰਚਨ ਦੇ ਕਿਸ ਕਾਮ ਕੀ, ਜੋ ਮੁਖ ਮੇ ਨਾਹੀ ਰਾਮ। ਜੇ ਪਰਮਾਤਮਾ ਦਾ ਨਾਮ ਨੀ ਨਾ ਜਪਣਾ, ਜਿੰਨੀ ਮਰਜ਼ੀ ਤੁਸੀਂ ਦਵਿੰਦੀਆਂ ਸੌਟਕੀਆਂ ਪਾਊਡਰ ਕਸਾੜੀਆਂ ਕਾਰਾਂ ਚ ਘੁੰਮੇ ਫਿਰੋ, ਉਹੀ ਬੰਦਾ ਕਾਮਯਾਬ ਹੈ ਜਿਹੜਾ ਪਰਮਾਤਮਾ ਨੂੰ ਯਾਦ ਕਰਦਾ। ਭਜਨ ਸਿਮਰਨ ਕਰਨ ਨਾਲ ਸਾਡੀ ਕਰਨੀ ਵੀ ਪਵਿੱਤਰ ਹੋ ਜਾਂਦੀ ਹੈ। ਮਾਨਾ ਕਿ ਦੁਨੀਆਂ ਬਹੁਤ ਬੁਰੀ ਹੈ ਔਰ ਹਰ ਤਰਫ ਧੋਖਾ ਹੈ, ਆਪਾਂ ਹੀ ਕਹਿੰਦਾ ਉਹ ਵੀ ਮਾੜਾ ਜੀ, ਉਹ ਵੀ ਮਾੜਾ, ਹੀਰਾ ਫੇਰੀਆਂ ਰਿਸ਼ਵਤ ਸਾਰੇ ਪਾਸੇ ਚੱਲੀ ਜਾਂਦੀ ਹੈ। ਮਾਨਾ ਕਿ ਦੁਨੀਆਂ ਬਹੁਤ ਬੁਰੀ ਹੈ ਔਰ ਹਰ ਤਰਫ ਧੋਖਾ ਹੈ, ਆਓ ਹਮ ਤੋ ਅੱਛੇ ਬਣੇ, ਹਮੇ ਕਿਸਨੇ ਰੋਕਾ ਹੈ, ਆਪਣੇ ਬਾਰੇ ਚੰਗੀਆਂ ਗੱਲਾਂ ਕਰਨੇ, ਕਿਸੇ ਦੀ ਪਰਵਾਹ ਨਾ ਕਰੋ, ਕਿਉਂਕਿ ਅੱਛੀ ਕਰਨੀ ਕਰੋ ਕਬੀਰਾ, ਮਤ ਕਰਨਾ ਤੁਮ ਕਾਲਾ, ਹਜ਼ਾਰ ਰਾਂਗ ਸੇ ਦੇਖ ਰਹਾ ਹੈ ਤੁਝਕੋ ਦੇਖਣ ਵਾਲਾ, ਪਰਮਾਤਮਾ ਸਾਡੇ ਅੰਦਰ ਬੈਠਾ। ਅਗਲੀ ਗੱਲ ਕਿ ਜਿਹੜੇ ਬੰਦੇ ਭਜਨ ਸਿਮਰਨ ਕਰਦੇ ਨੇ ਨਾ, ਉਹ ਅਰਲੀ ਜਾਗਦੇ ਨੇ, ਸਵੇਰੇ ਸਵੇਰੇ ਅੰਮ੍ਰਿਤ ਵੇਲੇ ਜਾਗਦੇ ਨੇ। ਜਦੋਂ ਸਾਡੀ ਭਜਨ ਸਿਮਰਨ ਦੇ ਵਿੱਚ ਤਰੱਕੀ ਹੋਵੇ ਨਾ, ਆਟੋਮੈਟਿਕਲੀ ਸਾਡੀ ਜਿਹੜੀ ਜਾਗ ਹੈ ਨਾ, ਉਹ ਅੰਮ੍ਰਿਤ ਵੇਲੇ ਖੁੱਲ ਜਾਂਦੀ ਹੈ। ਅੰਮ੍ਰਿਤ ਵੇਲੇ ਜਦੋਂ ਅਸੀਂ ਉੱਠਦੇ ਹਾਂ, ਉਦੋਂ ਸਾਡੀ ਰੂਹ ਛੇਤੀ ਮਿਲ ਜਾਂਦੀ ਹੈ, ਕਿਉਂਕਿ ਅਸੀਂ ਸਾਡਾ ਸਰੀਰ ਤਾਜ਼ੋ ਤਾਜ਼ਾ ਹੁੰਦਾ। ਭਜਨ ਤਾਂ ਹਰ ਵਕਤ ਕਰੋ ਜਦੋਂ ਵੀ ਟਾਈਮ ਮਿਲੇ, ਪਰ ਜੇ ਸਵੇਰੇ ਸਵੇਰੇ ਉੱਠ ਕੇ ਕਰਦੇ, ਜਿਹੜਾ ਸਾਡਾ ਘੰਟੇ ਦੋ ਘੰਟੇ ਚ ਕੰਮ ਬਣਦਾ ਨੇ, ਸ਼ਾਮ ਨੂੰ ਪੰਜ ਪੰਜ ਛੇ ਛੇ ਘੰਟੇ ਲੱਗ ਜਾਂਦੇ ਨੇ, ਕਿਉਂਕਿ ਉੱਥੇ ਸਾਡਾ ਸਰੀਰ ਵੀ ਥੱਕਿਆ ਹੁੰਦਾ, ਡਿਸਟਰਬੈਂਸ ਵੀ ਹੁੰਦੀ ਹੈ, ਘਰ ਦੇ ਵਿੱਚ ਵੀ ਚੀਂਗ ਛਾੜਾ ਪਿਆ ਹੁੰਦਾ, ਸਵੇਰੇ ਕੋਈ ਬੋਲਦਾ ਨੀ, ਕੁਛ ਨੀ ਕਰਦਾ, ਤੁਸੀਂ ਆਰਾਮ ਨਾਲ ਚੌਂਕੜੀ ਮਾਰ ਕੇ ਬੈਠੋ। ਪਰ ਬੈਠਦਾ ਹਰੇਕ ਬੰਦਾ ਨੀ, ਭਜਨ ਸਿਮਰਨ ਕੋਈ ਖਾਸ ਬੰਦਾ ਹੀ ਕਰਦਾ ਜਿਹਦੇ ਉੱਤੇ ਮਾਲਕ ਦੀ ਰਹਿਮਤ ਹੋਵੇ। ਕੁਛ ਨਗਮੇ ਹੈ ਜੋ ਸਾਜ ਪਰ ਗਾਏ ਨਹੀਂ ਜਾਤੇ, ਸਭੀ ਕੋ ਖੁਦਾ ਕੇ ਰਾਜ ਬਤਾਏ ਨਹੀਂ ਜਾਤੇ, ਜਿਨ ਪਰ ਹੋ ਕਰਮ ਕਰਨਾ ਰੱਬੇ ਕਰੀਮ ਨੇ, ਜਾਗਤੇ ਹੈ ਵੋ ਸਵੇਰੇ ਬਾਕੀ ਜਗਾਏ ਨਹੀਂ ਜਾਤੇ। ਕਿਉਂਕਿ ਸਵੇਰੇ ਸਵੇਰੇ ਤਾਂ ਠੰਡੀ ਠੰਡੀ ਹਵਾ ਚੱਲਦੀ ਹੈ, ਮਿੱਠੀ ਮਿੱਠੀ ਨੀਂਦ ਨਾਲ ਬੜੇ ਮਜ਼ੇ ਆਉਂਦੇ ਨੇ, ਘਰਾੜੀ ਮਾਰਨਾ ਅਲੱਗ ਹੀ ਨਜ਼ਾ। ਸੋ ਬਹੁਤ ਹੀ ਦੁਨੀਆਂ ਇਸ ਨੀਂਦ ਦਾ ਲੁਤਫ ਲੈਂਦੀ ਹੈ। ਸਿਰਫ ਚੰਗੇ ਕਰਮਾਂ ਵਾਲੇ ਹੀ ਪਰਮਾਤਮਾ ਦੀ ਯਾਦ ਵਿਚ ਬੈਠਦੇ ਨੇ, ਕਿਉਂਕਿ ਉਨ੍ਹਾਂ ਨੂੰ ਯਕੀਨ ਹੁੰਦਾ ਕਿ ਜਿਹੜਾ ਰੱਬ ਦੀ ਬੰਦਗੀ ਨਹੀਂ ਕਰਦਾ ਉਹ ਕੱਖਾਂ ਵਾਂਗੂ ਰੁਲ ਜਾਂਦਾ। ਇਸੇ ਕਰਕੇ ਗੁਰੂ ਸਾਹਿਬ ਨੇ ਕਿਹਾ ਸੀਗਾ, ਪਈ ਪ੍ਰਾਪਤ ਮਾਨੁਖ ਦੇਹਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ, ਅਵਰ ਕਾਜ ਤੇਰੇ ਕਿਤੇ ਨਾ ਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾ, ਕਿ ਪਰਮਾਤਮਾ ਦੀ ਬੰਦਗੀ ਕਰ ਲੈ। ਅਗਲਾ ਕੀ ਫਾਇਦਾ ਹੁੰਦਾ, ਕਿਉਂਕਿ ਟਾਈਮ ਦੇ ਹਿਸਾਬ ਨਾਲ ਵੀ ਚੱਲਣਾ, ਲਾਈਕ ਟੂ ਲਿਵ ਅਲੋਨ, ਜਿਹੜਾ ਬੰਦਾ ਭਜਨ ਸਿਮਰਨ ਕਰਦਾ ਨਾ, ਉਹ ਵੱਡੀਆਂ ਵੱਡੀਆਂ ਕੰਪਨੀਆਂ ਤੋਂ ਬਚਣ ਦੀ ਕੋਸ਼ਿਸ਼ ਕਰਦਾ। ਕਿਉਂ ਵੱਡੀਆਂ ਕੰਪਨੀ ਤੋਂ ਬਚਣ ਦੀ ਕੋਸ਼ਿਸ਼ ਕਰਦਾ? ਕਿਉਂਕਿ ਉਹਨੂੰ ਆਨੰਦ ਅੰਦਰ ਆਉਣ ਲੱਗ ਜਾਂਦਾ, ਫਿਰ ਉਹ ਨਹੀਂ ਕਹਿੰਦਾ ਵੀ ਰਾਤ ਨੂੰ ਭੰਗੜੇ ਪਾਓ। ਮੈਂ ਤੁਹਾਨੂੰ ਆਪਣੀ ਜਾਤੀ ਤਜਰਬਾ ਦੱਸ ਦਿੰਦਾ, ਮੈਂ ਬਹੁਤ ਪਾਰਟੀਆਂ 'ਚ ਘੱਟ ਜਾਂਦਾ, ਇੱਕ ਵਾਰੀ ਕੋਈ ਮਜਬੂਰੀ ਜਾਣਾ ਪੈ ਗਿਆ, ਤਾਂ ਪਿਛਲੇ ਸਾਲ ਦੀ ਗੱਲ ਹੈ, ਰਾਤ ਨੂੰ ਮੈਂ ਨਹੀਂ ਕਹਿੰਦਾ ਮੈਂ ਕੋਈ ਦਾਰੂ ਪੀਤੀ ਜਾਂ ਕੋਈ ਹੋਰ ਖਾਧਾ, ਸਿੰਪਲ ਤਰੀਕੇ ਨਾਲ ਲੱਗੋ, ਉਹ ਕਹਿੰਦੇ ਬਾਂਹ ਦੀ ਫੜ ਕੇ ਲਿਆਉਣ, ਲਓ ਜੀ ਡਾਂਸ ਕਰੋ, ਲਓ ਜੀ ਡਾਂਸ ਕਰੋ, ਉਹਨਾਂ ਦੀ ਖਾਧੀ ਪੀਤੀ ਸੀਗੀ। ਤੇ ਉੱਥੇ ਇੱਕ ਗਾਣਾ ਚੱਲਿਆ ਸੀ, ਮੈਂ ਤੁਹਾਨੂੰ ਸੱਚੀ ਗੱਲ ਦੱਸਦਾ, ਮੈਨੂੰ ਹੁਣ ਐਂ ਨਹੀਂ ਪਤਾ ਗਾਣਾ ਕੀ ਸੀ, ਉਹ ਸੀ ਸੀਟੀ ਵਜਾ ਕੇ, ਐਂ ਕਰਦੇ ਸੀਟੀ ਵਜਾ ਕੇ, ਤੁਸੀਂ ਯਕੀਨ ਕਰਿਓ ਸਾਰੀ ਯਾਦ ਮੇਰੀ ਸੀਟੀ ਰਜਾਈ 'ਚ ਜ਼ਰੂਰ ਵੱਜਦੀ ਰਹੀ, ਕਿਉਂਕਿ ਉਹ ਅਸਰ ਹੋ ਗਿਆ ਦਿਮਾਗ ਦੇ ਉੱਤੇ। ਸੋ ਇਸ ਕਰਕੇ ਜਿਹੜਾ ਬੰਦਾ ਭਜਨ ਸਿਮਰਨ ਕਰਦਾ, ਉਹ ਕੰਪਨੀ ਸਿੰਪਲ ਰੱਖਦਾ, ਉਹ ਕੁਛ ਇਹ ਸੋਚ ਕੇ ਚੱਲਦਾ ਕਿ ਵੀ ਦੇਖੋ ਇਕੱਲੇ ਰਹੋ, ਜੇ ਕਿਤੇ ਜਾਣਾ ਵੀ ਉਹ ਛੇਤੀ ਆ ਜਾਓ, ਹਾਂਜੀ ਇਹ ਤਾਂ ਨਹੀਂ ਦੋ ਦੋ ਵਜੇ ਤੱਕ ਡਾਂਸ ਹੀ ਕਰਨੇ, ਤੇ ਖਾਣਾ ਵੀ ਉਹ ਤੁਨ ਤੁਨ ਕੇ ਨਾ ਖਾਓ, ਇਕੱਲੇ ਬੈਠਣ ਦੇ ਵਿੱਚ ਉਹਨੂੰ ਮਜ਼ਾ ਆਉਂਦਾ। ਜੇ ਘਰ ਦੇ ਵਿੱਚ ਗੱਪ ਸ਼ੱਪ ਵੀ ਹੁੰਦਾ, ਕਹਿੰਦਾ ਕੋਠੇ ਤੇ ਚੱਲਦਾ, ਚੱਲ ਉੱਪਰ ਜਾ ਕੇ ਸਤਸੰਗ ਹੀ ਲਾ ਲੈਣਾ, ਕੋਈ ਗੱਲਬਾਤ ਹੀ ਸੁਣ ਲੈਂਦੇ ਆ, ਤੇ ਜਦੋਂ ਭਜਨ ਸਿੰਘ ਦਾ ਅਸਰ ਨਹੀਂ ਹੁੰਦਾ, ਉਹ ਚੁਗਲੀ ਨਿੰਦਿਆ 'ਚ ਵਧੀਆ ਕਰਦਾ, ਉਹ ਬਾਗਬਾਨ ਕਿਉਂ ਨਹੀਂ ਦੇਖੂਗਾ ਜੀ, ਉਹ ਡਰਾਮੇ ਕਿਉਂ ਨਹੀਂ ਦੇਖੂਗਾ, ਸਾਰਾ ਦਿਨ ਡਰਾਮਿਆਂ ਦੇ ਮਗਰੀ ਤੁਰਿਆ ਫਿਰਦਾ, ਟਾਈਮ ਇੱਧਰ ਨੂੰ ਗੱਲ ਕਰੀ ਜਾਂਦੇ, ਇੱਧਰੋਂ ਖਾ ਲਿਆ, ਉੱਧਰ ਖਾ ਲਿਆ, ਉੱਧਰੋਂ ਗੱਚਕ ਜੀ ਪਕ ਲੈਂਦੇ ਆ, ਉੱਧਰੋਂ ਮੂਵਲੀਆਂ ਜਿਹਾ ਖਾਈ ਜਾਂਦੇ ਆ, ਤੇ ਨਾਲੇ ਡਰਾਮੇ ਦੇਖੀ ਜਾਂਦੇ ਆ, ਉੱਧਰੋਂ ਸਰੀਰ ਫੁੱਲ ਜਾਂਦਾ, ਬਿਮਾਰੀਆਂ ਲੱਗ ਜਾਂਦੀਆਂ। ਪਰ ਜਿਹੜਾ ਬੰਦਾ ਭਜਨ ਸਿਮਰਨ ਕਰਦਾ, ਉਹ ਕਹਿੰਦਾ ਚੱਲ ਮੈਂ ਇਕੱਲਾ ਬੈਠਦਾ, ਉੱਧਰ ਕੋਈ ਸੁਣ ਲਿਆ ਗੱਲ। ਸੋ ਇਸ ਕਰਕੇ ਇਹ ਇੱਕ ਖਾਸ ਹੈ ਕਿ ਸਾਨੂੰ ਇਕੱਲੇ ਬੈਠਣ ਦੀ, ਇਕੱਲੇ ਰਹਿਣ ਦੀ ਆਦਤ ਪੈ ਜਦੋਂ ਅਸੀਂ ਮੈਡੀਟੇਸ਼ਨ ਕਰਦੇ ਹਾਂ, ਕਿਉਂਕਿ ਦੇਰ ਇਜ਼ ਨੋ ਸਬਸਟੀਚਿਊਟ ਆਫ ਮੈਡੀਟੇਸ਼ਨ। ਮੈਡੀਟੇਸ਼ਨ ਦੇ ਕੋਈ ਸਬਸਟੀਚਿਊਟ ਨਹੀਂ, ਇਹ ਨਹੀਂ ਹੈ ਵੀ ਸੇਵਾ ਕਰਿਆ ਏ, ਡੇਰੇ ਜਾਏ, ਬਾਬਿਆਂ ਦੇ ਮਗਰ ਜਾਏ, ਜਿੱਥੇ ਮਰਜ਼ੀ ਜਾਓ, ਫਾਇਦਾ ਮਾੜਾ ਮੋਟਾ ਹੋਊਗਾ, ਪਰ ਅਸਲੀ ਫਾਇਦਾ ਉਦੋਂ ਹੀ ਹੈ ਵੈਨ ਯੂ ਗੋ ਵਿਦਿਨ, ਜਦੋਂ ਤੁਸੀਂ ਮੈਡੀਟੇਸ਼ਨ ਕਰਕੇ ਅੰਦਰ ਵੜੋਗੇ। ਜਦੋਂ ਵੀ ਫਲ ਲੱਗਣਾ ਉਹ ਅੰਦਰੋਂ ਲੱਗਣਾ, ਬਾਹਰੋਂ ਨਹੀਂ। ਸੋ ਅਗਲੀ ਗੱਲ ਹੈ ਸਟਰੋਂਗ ਸੈਂਸ ਆਫ ਐਮਪਥੀ, ਇੱਕ ਹੁੰਦਾ ਸਿੰਪਥੀ, ਇੱਕ ਹੁੰਦਾ ਐਮਪਥੀ। ਸਿੰਪਥੀ ਉਹ ਹੁੰਦੀ ਹੈ ਜੇ ਤੁਹਾਨੂੰ ਕਿਸੇ ਨੂੰ ਗਰੀਬ ਬੰਦੇ ਨੂੰ ਲੋੜ ਆ, ਤੁਸੀਂ $10 ਦੇ ਤੇ, ਪਰ ਜੇ ਤੁਸੀਂ ਆਮ ਮਹਿਸੂਸ ਕਰੋ ਯਾਰ ਇਹਨੇ ਰੋਟੀ ਨਹੀਂ ਖਾਧੀ, ਮੈਂ ਵੀ ਨਹੀਂ ਖਾਣੀ, ਤੇ ਉਹ ਕਹਿੰਦੇ ਨੇ ਐਮਪਥੀ। ਤੇ ਉਹਦੇ ਵਿੱਚ ਕੀ ਹੈ ਕਿ ਅਸੀਂ ਸਾਰੀ ਦੁਨੀਆਂ, ਜਦੋਂ ਸਾਡਾ ਦੁਸ਼ਮਣ ਵੀ ਜੇ ਕੋਈ ਦੁੱਖ ਤਕਲੀਫ ਹੋਵੇ ਨਾ, ਸਾਡੀਆਂ ਅੱਖਾਂ 'ਚ ਹੰਝੂ ਆ ਜਾਂਦੇ ਨੇ, ਉਸ ਵੇਲੇ ਇਹ ਨਹੀਂ ਸੋਚਦੇ ਯਾਰ ਇਹਨੇ ਮੇਰੇ ਨਾਲ ਉਦੋਂ ਮਾੜਾ ਕੀਤਾ ਸੀਗਾ, ਉਹ ਕਹਿੰਦੇ ਨਹੀਂ, ਤੁਹਾਡੀ ਆਤਮਾ ਜਿਹੜਾ ਭਜਨ ਸਿਮਰਨ ਕਰਦਾ ਉਹ ਕਹਿੰਦਾ ਉਹਦੇ ਵਿੱਚ ਉਹ ਪਰਮਾਤਮਾ ਨੂੰ ਦੇਖਦਾ। ਜਿਵੇਂ ਕਿ ਬਾਬਾ ਨਾਮਦੇਵ ਜੀ ਨੇ, ਉਹ ਕਹਿੰਦੇ ਰੋਟੀਆਂ ਚੋਪੜਦੇ ਸੀ ਦਰਖਤ ਦੇ ਥੱਲੇ ਬੈਠੇ, ਤੇ ਕੁੱਤਾ ਆਇਆ, ਕੁੱਤਾ ਰੋਟੀ ਚੱਕ ਕੇ ਭੱਜ ਗਿਆ, ਨਾਮਦੇਵ ਜੀ ਉਹਨਾਂ ਦੇ ਪਿੱਛੇ ਭੱਜੇ, ਕਹਿੰਦੇ ਸਵਾਮੀ ਰੋਟੀ ਤਾਂ ਚੋਪੜ ਲੈਣ ਦਿਓ, ਉਹਨਾਂ ਨੂੰ ਉਸ ਕੁੱਤੇ ਦੇ ਵਿੱਚ ਪਰਮਾਤਮਾ ਨਜ਼ਰ ਆਇਆ ਆਊਗਾ ਉਦੋਂ ਜਦੋਂ ਤੁਸੀਂ ਅੰਦਰ ਵੜੋਗੇ। ਫਿਰ ਤੁਸੀਂ ਕਹੋਗੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬਤ ਦਾ ਭਲਾ। ਉਦੋਂ ਸਾਰੀ ਦੁਨੀਆਂ ਦਾ ਤੁਸੀਂ ਭਲਾ ਮੰਗਦੇ ਹੋ ਵੀ ਇਹਦਾ ਸਭ ਮਾਲਕਾ ਫਾਇਦਾ ਕਰੀ, ਸਾਰਿਆਂ ਦਾ ਭਲਾ ਹੋਵੇ, ਕਿਉਂਕਿ ਸਾਰਿਆਂ ਦੇ ਵਿੱਚ ਆਪਾਂ ਵੀ ਆ ਜਾਂਦੇ ਹਾਂ, ਨਹੀਂ ਸਵਾਰਥੀ ਆ। ਫਿਰ ਆਪਾਂ ਕਹਾਂਗੇ ਨਾਨਕ ਨਾਮ ਚੜ੍ਹਦੀ ਕਲਾ ਮੇਰੇ ਘਰ ਵਿੱਚ ਮੇਰਾ ਹੀ ਭਲਾ, ਵੀ ਮੇਰਾ ਹੀ ਹੋਵੇ, ਹੋਰ ਨਾ ਕਿਸੇ ਦਾ ਹੋਵੇ। ਸੋ ਇਹ ਭਜਨ ਸਿਮਰਨ ਕਰਨ ਦੇ ਵਿੱਚ ਚੇਂਜਿਸ ਨੇ। ਫਿਰ ਲਵ ਨੇਚਰ, ਪਰਮਾਤਮਾ ਦੀਆਂ ਚੀਜ਼ਾਂ ਨੂੰ ਦੇਖ ਦੇਖ ਕੇ ਖੁਸ਼ ਹੁੰਦਾ, ਉਹਨੂੰ ਲੱਗਦਾ ਨਾ ਅੱਬਲ ਅੱਲਾ ਨੂਰ ਪਾਇਆ ਕੁਦਰਤ ਕੇ ਸਭ ਬੰਦੇ, ਏਕ ਨੂਰ ਤੇ ਸਭ ਜਗ ਉਪਜਿਆ ਕੌਣ ਭਲੇ ਕੌਣ ਮੰਦੇ। ਇਹ ਸਾਰੀ ਕੁੱਲ ਕਾਇਨਾਤ ਨੂੰ ਪਰਮਾਤਮਾ ਨੇ ਬਣਾਇਆ, ਇਹ ਉਦੋਂ ਪਤਾ ਲੱਗੂ ਜਦੋਂ ਤੁਹਾਡਾ ਅੰਦਰਲਾ ਪੜਦਾ ਖੁੱਲ ਜੂਗਾ। ਬੁੱਝੀ ਬਾਤ ਖੁੱਲਾ ਪੜਦਾ ਮੈਂ ਕਿਉਂ ਸਾਥ ਛਪਾਊ ਹੂੰ, ਜੈਸਨ ਦੇਖਾ ਤੈਸਨ ਪੇਖਾ ਮੈਂ ਕਿਉਂ ਝੂਠ ਬਤਲਾਊ। ਜਦੋਂ ਅੰਦਰ ਪਰਮਾਤਮਾ ਨਾਲ ਤੁਹਾਡਾ ਮਿਲਾਪ ਹੋ ਗਿਆ, ਜਿਵੇਂ ਕਿ ਉਹਨਾਂ ਨੇ ਆਪਣੇ ਮੈਨੂੰ ਨਾ ਭੁੱਲ ਗਿਆ ਮਨਸੂਰ ਨੇ ਕਿਹਾ ਸੀਗਾ ਅਣਹਲਾਕ ਕਿ ਮੈਂ ਹੀ ਖੁਦਾ, ਉਹ ਖੁਦਾ ਤਾਂ ਹੁੰਦਾ ਜਦੋਂ ਅਸੀਂ ਅੰਦਰ ਵੜ ਜਾਂਦੇ ਹਾਂ। ਜਦੋਂ ਅੰਦਰ ਵੜ ਗਏ ਫਿਰ ਤਾਂ ਸਾਡੇ ਤੇ ਪਰਮਾਤਮਾ ਚ ਕੋਈ ਫਰਕ ਨਹੀਂ, ਆਪਾਂ ਜਿੰਨਾ ਚਿਰ ਨਹੀਂ ਵੜਦੇ ਵੀ ਆਰ ਪੋਟੈਂਸ਼ੀਅਲ ਗੋਡ ਕਹੀ ਜਾਂਦੇ ਹਾਂ, ਪਰ ਜਦੋਂ ਮਿਲਾਪ ਕਰ ਲਿਆ ਫਿਰ ਅਸੀਂ ਪਰਮਾਤਮਾ ਬਣ ਜਾਂਦੇ ਹਾਂ। ਫਿਰ ਜਿਹੜੀ ਲਹਿਰ ਹੈ ਉਹ ਸਮੁੰਦਰ ਤੋਂ ਲੱਗ ਰਹੀ, ਉਹ ਤਾਂ ਲਹਿਰ ਦੇ ਵਿੱਚ ਮਿਲ ਗਈ, ਉਹ ਸਮੁੰਦਰ ਹੀ ਬਣ ਗਿਆ। ਸੋ ਇਸ ਕਰਕੇ ਜਦੋਂ ਅਸੀਂ ਪਰਮਾਤਮਾ ਦੀ ਭਗਤੀ ਕਰਦੇ ਹਾਂ ਤਾਂ ਜਦੋਂ ਸਾਡਾ ਪਰਦਾ ਖੁੱਲ੍ਹਦਾ ਅਸੀਂ ਪਰਮਾਤਮਾ ਹੀ ਬਣ ਜਾਂਦੇ ਹਾਂ। ਜਿਵੇਂ ਆਪਾਂ ਨੂੰ ਗੁਰਦੁਆਰਾ ਸਾਹਿਬ ਮੰਦਰ ਜਾਂਦੇ ਹਾਂ ਨਾ, ਭੋਗ ਦੇ ਉੱਤੇ ਜੋ ਬੰਦੇ ਦੀ ਡੈਥ ਹੁੰਦੀ ਉਹ ਕਹਿੰਦੇ ਨੇ ਕਬੀਰ ਜਿਸ ਮਰਨੇ ਤੇ ਜਗ ਡਰੇ ਮੇਰੇ ਮਨ ਆਨੰਦ, ਜਿਸ ਮਰਨੇ ਤੇ ਜਗ ਡਰੇ ਮੇਰੇ ਮਨ ਆਨੰਦ, ਮਰਨੇ ਹੀ ਤੇ ਪਾਈਏ ਪੂਰਨ ਪਰਮਾਨੰਦ। ਇਹ ਮਰਨ ਤੋਂ ਬਾਅਦ ਆ ਕੇ ਕੋਈ ਨਹੀਂ ਦੱਸਣਾ ਕਿ ਮੈਂ ਸਵਰਗ ਚ ਪਹੁੰਚ ਗਿਆ, ਉਹ ਤਾਂ ਕਹਿੰਦੇ ਜਿਉਂਦੇ ਜੀ ਮਰੋ। ਨਾਓ ਐਂਡ ਨੈਵਰ ਦਾ ਫਾਰਮੂਲਾ ਨਾਮਦੇਵ ਜੀ ਨੇ ਤੇ ਕਿ ਜਿੰਨਾ ਚਿਰ ਤੁਹਾਡੇ ਸਾਹ ਚੱਲਦੇ ਨੇ ਉਨਾ ਚਿਰ ਤੁਸੀਂ ਮਰੋ। ਮਰਨ ਦਾ ਮਤਲਬ ਕੀ ਹੈ ਕਿ ਤੁਸੀਂ ਪਰਮਾਤਮਾ ਨਾਲ ਮਿਲਾਪ ਕਰ ਲੈਂਦੇ ਹੋ ਤੇ ਫਿਰ ਜਦੋਂ ਵਾਪਸ ਆ ਜਾਂਦੇ, ਜਿਵੇਂ ਕਿ ਸੇਂਟ ਪਾਲ ਨੇ ਕਿਹਾ ਸੀ ਆਈ ਡਾਈ ਡੇਲੀ। ਸੋ ਤੁਸੀਂ ਉਹ ਮਰਨ ਦੀ ਜਦੋਂ ਪ੍ਰੈਕਟਿਸ ਕਰ ਲੈਂਦੇ ਪਰਮਾਤਮਾ ਦੇ ਤੁਸੀਂ ਰੂਪ ਹੋ ਜਾਂਦੇ, ਤੁਹਾਨੂੰ ਫਿਰ ਚਾਅ ਚੜਾ ਹੁੰਦਾ ਕਿ ਮੈਂ ਛੇਤੀ ਦੁਨੀਆਂ ਦਾ ਗਹਿੜਾ ਛੱਡਾਂ ਤੇ ਪਰਮਾਤਮਾ ਨਾਲ ਮਿਲਾਪ ਕਰਾਂ। ਫਿਰ ਭਜਨ ਸਿਮਰਨ ਕਰਨ ਵਾਲੇ ਦਾ ਕਈ ਵਾਰ ਸਪਿਰਚੁਅਲ ਟੈਸਟ ਵੀ ਹੁੰਦਾ। ਟੈਸਟ ਕਿਵੇਂ ਹੁੰਦਾ ਮੈਂ ਤੁਹਾਨੂੰ ਛੋਟੀ ਜਿਹੀ ਐਗਜ਼ਾਮਪਲ ਦੇ ਦਾਂ। ਪਿਛਲੇ ਹਫ਼ਤੇ ਅਸੀਂ ਚਲੋ ਫਰੈਸ਼ ਹੋ ਗਏ, ਥੋੜਾ ਜਿਹਾ ਅਦਰਕ ਲਿਆ ਤੇ ਇੱਕ ਦੋ ਸ਼ਾਇਦ ਰੂੜੀਆਂ ਗੱਚਕ ਦੇ ਪੈਕਟ ਲਏ, ਤੇ ਜਦੋਂ ਉਹ ਕੁੜੀ ਨੂੰ ਕਿਹਾ ਵੀ ਬੇਟਾ ਹੈਲਪ ਕਰਦੇ, ਹੈਲਪ ਕਰਕੇ ਉਹਨੇ ਕਰਾਇਆ ਤੇ ਬਾਹਰ ਜਦੋਂ ਮੈਂ ਆ ਕੇ ਬਿੱਲ ਦੇਖਿਆ ਤੇ ਦੇਖਿਆ ਮੈਂ ਅਦਰਕ ਤਾਂ ਲਿਆ ਹੀ ਨਹੀਂ, ਅਦਰਕ ਤਾਂ $3.5 ਦਾ ਪਾਉਂਡ ਸੀਗਾ, ਉਹਦੇ ਵਿੱਚ ਕੇਲੇ ਲੱਗੇ ਹੋਏ ਸੀ $1 ਦੇ, ਜਦੋਂ ਕਿ ਅਦਰਕ $6-7 ਦਾ ਹੋਣਾ ਸੀ। ਹੁਣ ਦੋ ਤਰੀਕੇ ਅਸੀਂ ਮੰਨਿਆ ਹੀ ਨਹੀਂ ਵੀ ਇਹ ਜਿਹੜੇ ਆਪਣੇ ਅਚਾਰ ਪਾਵਾਂਗੇ ਅਦਰਕ ਦਾ, ਇਹ ਪਤਾ ਨਹੀਂ ਕੋਈ ਬਿਮਾਰੀ ਨਾ ਲੈ ਕੇ ਆ ਜੇ। ਉਹਦੀ ਪਿੱਛੇ ਮੁੜ ਕੇ ਗਏ, ਉਹਨੂੰ ਕਿਹਾ ਕਿ ਆ ਵੀ ਤੂੰ ਆਪਣਾ ਬਿੱਲ ਚੈੱਕ ਕਰ, ਮੈਂ ਤਾਂ ਕੇਲੇ ਲਏ ਨੀ, ਕੇਲੇ ਦਾ ਤਿੰਨ $1.5 ਦੇ ਲਾਏ, ਮੈਂ ਤਾਂ ਅਦਰਕ ਲਿਆ। ਕਹਿੰਦੇ ਅੱਛਾ ਫਿਰ $6 ਦਾ ਫਰਕ ਹੈ, ਤੁਸੀਂ ਉਹ $6 ਦੇ ਆਏ, ਉਸ ਵੇਲੇ ਤਾਂ ਲੱਗਿਆ ਉਹ $6 ਦਾ ਨੁਕਸਾਨ ਹੋ ਗਿਆ, ਪਰ ਤੁਹਾਡੀ ਆਤਮਾ ਖੁਸ਼ ਹੁੰਦੀ ਹੈ, ਤੁਹਾਨੂੰ ਲੱਗਦਾ ਕਿ ਮੈਨੂੰ ਪਰਮਾਤਮਾ ਅੰਦਰੋਂ ਦੇਖ ਰਿਹਾ ਵੀ ਇਹ ਕੱਲੀਆਂ ਗੱਲਾਂ ਹੀ ਕਰਦਾ ਕਿ ਪ੍ਰੈਕਟੀਕਲ ਵੀ ਇਮਾਨਦਾਰ ਹੈ। ਜਦੋਂ ਅਸੀਂ ਕੋਈ ਪੈਸਿਆਂ ਦੀ ਹੇਰਾਫੇਰੀ ਕਰਦੇ ਹਾਂ ਕਿਸੇ ਨਾਲ, ਗੱਲਾਂ ਤਾਂ ਫਟਾਫਟ ਜਵਾਬ ਕਰਦਾ ਨੇ ਵੀ ਤੂੰ ਮੈਨੂੰ ਐਂ ਕਹੇਗਾ, ਜਿਹੜੇ ਚਲਾਕੀਆਂ ਹੁੰਦੀਆਂ ਨੇ ਬੜੀਆਂ ਖਤਰਨਾਕ ਹੁੰਦੀਆਂ ਨੇ, ਜਦੋਂ ਪੈਸੇ ਦਾ ਜ਼ੋਰ ਹੁੰਦਾ ਐਵੇਂ ਗੱਲ ਘੁਮਾ ਦਿੰਦੇ ਨੇ। ਜਦੋਂ ਕਿ ਆਤਮਾ ਨੂੰ ਪਤਾ ਹੁੰਦਾ ਕਿ ਗੱਲ ਮੈਂ ਮੁੱਕ ਰਿਹਾ ਤੇ ਮੁੱਕਰ ਜੋ ਕਿੰਨਾ ਕੁ ਤੁਸੀਂ ਕੱਟ ਲਓਗੇ, ਪਰ ਜਦੋਂ ਉਹਦਾ ਹਰਜਾਨਾ ਦੇਣਾ ਪਿਆ, ਭੁਗਤਾਨ ਕਰਨਾ ਪਿਆ, ਫਿਰ ਚੀਕਾਂ ਮਾਰਾਂਗੇ। ਸੋ ਇਸ ਕਰਕੇ ਜਿਹੜੇ ਬੰਦੇ ਭਜਨ ਸਿਮਰਨ ਅਸਲੀ ਕਰਦੇ ਨੇ ਨਾ, ਉਹਨਾਂ ਦੇ ਜ਼ਿੰਦਗੀ ਦੇ ਵਿੱਚ ਸਪਿਰਚੁਅਲ ਟੈਸਟ ਵੀ ਹੁੰਦੇ ਨੇ। ਜਿਵੇਂ ਮੈਂ ਤੁਹਾਨੂੰ ਛੋਟੀ ਜਿਹੀ ਐਗਜ਼ਾਮਪਲ ਛੇਤੀ ਮੁਕਾ ਦਿੰਦੇ ਹਾਂ ਕਿ ਹਜ਼ਰਤ ਇਬਰਾਹਿਮ ਸੀਗੇ, ਉਹ ਪੈਗੰਬਰ ਸੀਗੇ, ਉਹਨਾਂ ਨੂੰ ਖਲੀਲੁੱਲਾ ਵੀ ਕਿਹਾ ਜਾਂਦਾ ਸੀਗਾ। ਉਹਨਾਂ ਦੇ ਵੱਡੀ ਉਮਰ ਦੇ ਵਿੱਚ ਇੱਕ ਪੁੱਤਰ ਹੋਇਆ ਸੀਗਾ, ਉਹਨਾਂ ਨੂੰ ਸੁਪਨਾ ਆਇਆ ਕਿ ਖੁਦਾ ਨੇ ਕਿਹਾ ਤੂੰ ਆਪਣੇ ਪੁੱਤਰ ਦੀ ਕੁਰਬਾਨੀ ਦੇ। ਜਦੋਂ ਕੁਰਬਾਨੀ ਦੇਣ ਲੱਗੇ, ਲਤਾਵਾਂ ਵੰਡ ਕੇ ਦੇਣ ਲੱਗੇ, ਉਦੋਂ ਖੁਦਾ ਪ੍ਰਗਟ ਹੋ ਗਿਆ, ਕਹਿੰਦਾ ਮੈਂ ਤੇਰਾ ਟੈਸਟ ਲੈਂਦਾ ਸੀ। ਇਹ ਸੀ ਇਬਰਾਹਿਮ ਹਜ਼ਰਤ। ਉਹਨਾਂ ਨੂੰ ਕਹਿੰਦੇ ਉਹਨਾਂ ਦੇ ਟਾਈਮ ਦੇ ਵਿੱਚ ਕੋਈ ਬੰਦਾ ਪੈਗਾ, ਹੋਰ ਬੰਦਾ ਤਾਂ ਨਾ ਕਹਿੰਦਾ ਰੂਹ ਖੁਦਾ ਕੋਲੇ ਪੇਸ਼ ਹੋਈ, ਕਹਿੰਦੇ ਤੈਨੂੰ ਖੁਦਾ ਨੂੰ ਕਹਿੰਦੇ ਤੇਰਾ ਸਭ ਤੋਂ ਦੁਨੀਆਂ ਦੇ ਵਿੱਚ ਪਿਆਰਾ ਬੰਦਾ ਕਿਹੜਾ। ਉਹ ਕਹਿੰਦਾ ਖੁਦਾ ਕਹਿੰਦਾ ਮੇਰਾ ਸਭ ਤੋਂ ਪਿਆਰਾ ਹਜ਼ਰਤ ਇਬਰਾਹਿਮ ਹੈ। ਉਹਨੇ ਉਹੀ ਗੱਲ ਦੱਸੀ, ਖੁਦਾ ਨੇ ਬਣਾਈ ਵੀ, ਮਤਲਬ ਹੈ ਤਾਂ ਗੱਲ ਪਰ ਮੈਂ ਆਪਣੇ ਢੰਗ ਨਾਲ ਗੱਲ ਕਰ ਰਿਹਾ ਵੀ ਉਹਨੇ ਆਪਣੀ ਵੱਡੀ ਉਮਰ ਚ ਆਪਣੇ ਮੁੰਡੇ ਦੀ ਕੁਰਬਾਨੀ ਦੇਣ ਤੋਂ ਵੀ ਹਿਚਕਚਾਹਟ ਨਹੀਂ ਕੀਤੀ। ਤਾਂ ਉਹ ਕਹਿੰਦਾ ਜੀ ਮੁੰਡੇ ਠੀਕ ਆ, ਔਖਾ ਕੰਮ ਹੈ, ਮੁੰਡੇ ਦੀ ਫੇਰ ਵੀ ਦੇ ਦੂ, ਆਪਣੀ ਤਾਂ ਨਹੀਂ ਦਿੱਤੀ ਉਹਨੇ, ਮੈਂ ਤਾਂ ਉਹਦਾ ਟੈਸਟ ਲੈਣਾ। ਉਹ ਕਹਿੰਦਾ ਲੈ ਲਓ ਟੈਸਟ। ਹੁਣ ਉਹ ਜਿਹੜਾ ਜਿਹਨੇ ਖੁਦਾ ਨੂੰ ਕਿਹਾ ਸੀਗਾ ਉਹ ਬੰਦੇ ਦੇ ਰੂਪ ਚ ਆ ਗਿਆ, ਤੇ ਇਬਰਾਹਿਮ ਜਿਹੜੇ ਹਜ਼ਰਤ ਇਬਰਾਹਿਮ ਦਰਖਤ ਦੇ ਨੀਚੇ ਮੈਡੀਟੇਸ਼ਨ ਚ ਬੈਠੇ ਸੀ ਤੇ ਨਾਲ ਉਹਨਾਂ ਦੇ ਭੇਡਾਂ ਤੇ ਬੱਕਰੀਆਂ ਦਾ ਜਿਹੜਾ ਜੇਵੜਾ ਕਹਿ ਲਓ, ਘੱਟ ਕਹਿ ਲਓ, 150 ਬੱਕਰੀਆਂ ਉਹ ਚੱਲ ਰਹੀਆਂ ਸੀਗੀਆਂ। ਤੇ ਉਹ ਬੰਦਾ ਹੈ ਤਾਂ ਉਹ ਰੂਹ ਸੀਗੀ, ਉਹ ਬੰਦੇ ਦੇ ਰੂਪ ਚ ਆਈ ਤੇ ਆ ਕੇ ਕਹਿੰਦਾ ਅੱਲਾਹੂ ਅਕਬਰ ਅੱਲਾਹੂ ਅਕਬਰ। ਇਹ ਮੇਰੇ ਬੋਲਣ ਨਾਲ ਨੀ, ਜਦੋਂ ਬੰਦਾ ਅੰਦਰੋਂ ਆਵਾਜ਼ ਕੱਢਦਾ ਨਾ ਪਰਮਾਤਮਾ ਦੀ, ਉਹ ਆਵਾਜ਼ ਚ ਮਿਠਾਸ ਹੀ ਹੋਰ ਹੁੰਦੀ ਆ। ਇਬਰਾਹਿਮ ਨੇ ਅੱਖਾਂ ਖੋਲੀਆਂ ਵੀ ਇਹ ਆਵਾਜ਼ ਕਿੱਥੋਂ ਆ ਰਹੀ ਹੈ, ਦੇਖਿਆ ਸਾਹਮਣੇ ਬੰਦਾ ਕਹਿੰਦਾ ਤੁਸੀਂ ਬੋਲ ਰਹੇ ਹੋ, ਕਹਿੰਦਾ ਹਾਂ, ਕਹਿੰਦਾ ਯਾਰ ਆਨੰਦ ਆ ਰਿਹਾ ਇੱਕ ਵਾਰੀ ਫੇਰ ਕਹਿ। ਉਹ ਕਹਿੰਦਾ ਮੈਂ ਪਹਿਲੀ ਵਾਰ ਆਪਣੀ ਮਰਜ਼ੀ ਨਾਲ ਕਿਹਾ ਸੀ, ਹੁਣ ਜੇ ਮੈਂ ਤੇਰੀ ਮਰਜ਼ੀ ਨਾਲ ਤਾਂ ਮੈਨੂੰ ਕੀ ਦੇਗਾ, ਕਹਿੰਦਾ ਉਹਦੀਆਂ ਭੇੜਾਂ ਤੇਰੀਆਂ। ਉਹ ਕਹਿੰਦਾ ਠੀਕ, ਉਹਨੇ ਫੇਰ ਕਹਿਤਾ ਅੱਲਾਹੂ ਅਕਬਰ। ਉਹ ਕਹਿੰਦਾ ਕਈ ਚੱਲ, ਆਹ ਵੀ ਉਹਦੀਆਂ ਵੀ ਰੱਖ ਲੈ, ਉਹ ਵੀ ਦੇਤੀਆਂ। ਕਹਿੰਦਾ ਹੋਰ ਕਈ ਚੱਲ। ਉਹ ਕਹਿੰਦਾ ਹੁਣ ਤੇਰੇ ਕੋਲ ਕੀ ਆ, ਕਹਿੰਦਾ ਅੱਲਾ ਕਿਰਪਾਨ ਫੜ, ਮੇਰੀ ਖੰਜਰ ਫੜ, ਇਹਦੇ ਨਾਲ ਮੇਰਾ ਸਰੀਰ ਦਾ ਅੰਗ ਕੱਟੀ ਚੱਲ ਤੇ ਨਾਲ ਕਈ ਚੱਲ, ਮੈਨੂੰ ਤਾਂ ਆਨੰਦਪੁਰ ਆ ਰਿਹਾ ਕਿਉਂਕਿ ਉਹ ਪਰਮਾਤਮਾ ਨੂੰ ਮਿਲਦਾ ਸੀ। ਕਹਿੰਦਾ ਅਖੀਰ ਚ ਮੇਰੀ ਜਾ ਕੇ ਗਰਦਨ ਕੱਟੀ ਤਾਂ ਕਿ ਮੈਂ ਅਖੀਰ ਦੇ ਟਾਈਮ ਵੀ ਉਸ ਖੁਦਾ ਨੂੰ ਦਰਸ਼ਨ ਕਰ ਸਕਾਂ। ਉਦੋਂ ਉਹਨੇ ਕਿਹਾ ਵੀ ਤੂੰ ਆਪਣੇ ਐਗਜ਼ਾਮ ਦੇ ਵਿੱਚ ਪਾਸ ਹੋ ਰਿਹਾ। ਸੋ ਜਿਹੜੇ ਬੰਦੇ ਭਜਨ ਸਿਮਰਨ ਕਰਦੇ ਨੇ ਨਾ, ਉਹ ਹੇਰਾ ਫੇਰੀਆਂ ਤੋਂ ਬਚਦੇ ਨੇ। ਉਹਨੂੰ ਜੇ ਕਰ ਵੀ ਲੈਂਦੇ ਨੇ ਨਾ, ਉਹਨਾਂ ਨੂੰ ਅੰਦਰੋਂ ਧੜਕਣ ਹੁੰਦੀ ਹੈ ਕਿ ਮੈਂ ਕਿਉਂ ਕੀਤੀ ਹੈ, ਪੈਸਿਆਂ ਨਾਲ ਕੀ ਕਰ, ਸਟੈਂਪ ਪੱਕੀ ਲੱਗ ਜੂਗੀ। ਸੋ ਇਸ ਕਰਕੇ ਸਾਨੂੰ ਹਮੇਸ਼ਾ ਭਜਨ ਸਿਮਰਨ ਦੀ ਇਹ ਇੰਪੋਰਟੈਂਸ ਹੈ, ਪਰ ਭਜਨ ਸਿਮਰਨ ਸੱਚੇ ਦਿਲੋਂ ਕਰੋ, ਜਿੰਨਾ ਵੀ ਹੋ ਸੱਚੇ ਦਿਲੋਂ ਕਰੋ। ਫਿਰ ਆਪਣੇ ਅੰਦਰ ਝਾਤੀ ਮਾਰ, ਨੋ ਦਾਈ ਸੈਲਫ ਕਿ ਮੇਰੇ ਵਿੱਚ ਕੋਈ ਚੇਂਜ ਆਈ ਹੈ, ਮੇਰੇ ਸੁਭਾਅ ਚ ਕੋਈ ਚੇਂਜ ਹੋਈ ਹੈ, ਕੋਈ ਮੇਰੇ ਪੋਜ਼ਿਟਿਵ ਸੈਂਜ ਹੈ, ਮੇਰੇ ਕਾਰ ਵਿਹਾਰ ਦੇ ਵਿੱਚ ਕੋਈ ਚੇਂਜ ਆਈ ਹੈ। ਸੋ ਜਦੋਂ ਇਹ ਚੇਂਜਿਸ ਆਉਣੀਆਂ ਸ਼ੁਰੂ ਹੋ ਜਾਂਦੀਆਂ, ਫਿਰ ਅਸੀਂ ਸਾਰੀ ਗੱਲ ਕਰਦੇ ਹਾਂ। ਵੈਸੇ ਭਜਨ ਸਿਮਰਨ ਜਦੋਂ ਵੀ ਸ਼ੁਰੂ ਕਰੋ, ਜੇ ਕੋਈ ਟਾਈਮ ਵੱਧ ਲੱਗ ਜਾਂਦਾ ਤਾਂ ਪਰਮਾਤਮਾ ਦਾ ਥੈਂਕਸ ਹੈ, ਥੈਂਕਸ ਥੈਂਕਸ ਥੈਂਕਸ। ਸੋ ਉਹਦੇ ਕੋਲੋਂ ਮਾਫੀਆ ਮੰਗੋ। ਅਵਗੁਣ ਮੇਰੇ ਬਾਪ ਜੀ ਬਖਸ਼ੋ ਬਿਗਰੀਬ ਨਵਾਜ, ਮੈਂ ਜੋ ਪੂਤ ਕਪੂਤ ਹੂੰ ਤੋ ਪਿਤਾ ਕੋ ਲਾਜ। ਅਵਗੁਣ ਕੀਏ ਤੋ ਬਹੁ ਕੀਏ, ਕਰਤ ਨਾ ਲਾਗੀ ਡਾਰ, ਭਾਵੇਂ ਬੰਦਾ ਬਖਸ਼ ਦੇ ਭਾਵੇਂ ਗਰਦਨ ਮਾਰ। ਬਖਸ਼ੋ ਬਖਸ਼ੋ ਬਖਸ਼ ਦਿਓ, ਬਖਸ਼ੋ ਗਰੀਬ ਨਵਾਜ, ਮੈਂ ਜੋ ਪੂਤ ਕਪੂਤ ਹੂੰ ਤੋ ਪਿਤਾ ਕੋ ਲਾਜ। ਪਰਮਾਤਮਾ ਤੋਂ ਹਮੇਸ਼ਾ ਸੱਚੇ ਦਿਲੋਂ ਮਾਫੀ ਮੰਗਣੀ ਚਾਹੀਦੀ ਹੈ, ਉਹਦੀ ਰਹਿਮਤ ਦੀ ਆਸ ਕਰਨੀ ਚਾਹੀਦੀ ਹੈ। ਰਹਿਮਤ ਦੇ ਨਾਲ ਨਾਲ ਸਾਡੀ ਵੀ ਕੋਸ਼ਿਸ਼ ਹੋਣੀ ਚਾਹੀਦੀ ਹੈ ਕਿ ਅਸੀਂ ਆਪਣੇ ਭਾਂਡੇ ਨੂੰ ਸਾਫ਼ ਕਰੀਏ। ਸੋ ਹੁਣ ਸੁਣੋ ਲਾਸਟ ਗਾਣਾ, ਜੇ ਕੋਈ ਵੱਧ ਕਰਕੇ ਆ ਗਿਆ ਹੋਵੇ ਉਹਦੇ ਲਈ ਦਿਲੋਂ ਮਾਫੀ ਮੰਗਦਾ। ਸੋ ਲਾਸਟ ਗਾਣਾ ਸੁਣ ਲਓ ਤੇ ਮੈਨੂੰ ਦਿਓ ਆ ਗਿਆ। ਨੈਕਸਟ ਵੀਕ ਆਪਾਂ ਕਿਸੇ ਹੋਰ ਟੋਪਿਕ ਤੇ ਗੱਲ ਕਰਾਂਗੇ। ਸੋ ਇਸ ਵੇਲੇ ਸੰਜੇ ਬਾਂਸਲ ਜੀ, ਜਗਦੀਸ਼ ਸ਼ਰਮਾ ਜੀ, ਜਿਮੀ ਗਰਗ ਜੀ ਇਹ ਵੀ ਪ੍ਰੋਗਰਾਮ ਦੇਖ ਰਹੇ ਨੇ, ਇਹਨਾਂ ਦਾ ਬਹੁਤ ਬਹੁਤ ਥੈਂਕਸ। ਤੇ ਸੁਣੋ ਤੁਸੀਂ ਲਾਸਟ ਗਾਣਾ, ਨੈਕਸਟ ਵੀਕ ਆਪਾਂ ਕਿਸੇ ਹੋਰ ਟੋਪਿਕ ਤੇ ਗੱਲ ਕਰਾਂਗੇ। Thank you.
You love at low prices that come with Scene Plus points that you can redeem for free groceries that leave you searching for the word.
Program may not necessarily be those of the owner or management of WTOR radio station.
ਕੀ ਤੁਸੀਂ ਆਪਣੇ ਘਰ ਅਤੇ ਆਟੋ ਇੰਸ਼ੋਰੈਂਸ ਦੇ ਰਿਨਿਵਲ ਕਰਵਾਉਣਾ ਚਾਹੁੰਦੇ ਹੋ ਤੇ ਤੁਸੀਂ ਚੰਗੀ ਕੀਮਤ ਵੀ ਤਲਾਸ਼ ਰਹੇ ਹੋ ਤਾਂ ਫਿਰ ਘਬਰਾਉਣ ਦੀ ਲੋੜ ਨਹੀਂ। ਤੁਸੀਂ ਜਾਓ ਆਲ ਸਟੇਟ ਐਜੈਕਸ ਏਜੰਸੀ ਦੇ ਰਾਜਾ ਮੁਦੱਸਰ ਕੋਲ। ਤੁਸੀਂ ਇੱਕ ਘਰ ਤੇ ਦੋ ਕਾਰਾਂ ਦੀ ਇੰਸ਼ੋਰੈਂਸ ਕਰਵਾ ਕੇ ਇਹਨਾਂ ਤੋਂ $1,775 ਦੀ ਬਚਤ ਵੀ ਕਰ ਸਕਦੇ ਹੋ। ਹੁਣੇ ਸੰਪਰਕ ਕਰੋ ਰਾਜਾ ਮੁਦੱਸਰ ਨੂੰ 6472903773 ਯਾਨੀ 6472903773।
ਸੱਤ ਸੌ ਸੱਤਰ ਏ ਐਮ ਦੀਆਂ ਨਸ਼ਰੀਆਤ ਸੁਣਨ ਤੇ ਹਾਲਾਤ ਹਾਜ਼ਰਾਂ ਤੋਂ ਬਾ ਖਬਰ ਰਹਿਣ ਦੇ ਵਾਸਤੇ ਨਿਊਜ਼ ਇਨਫਾਰਮੇਸ਼ਨ ਅਨਾਲਿਸਿਸ ਇਲੈਕਟ੍ਰਿਕ ਗੱਡੀਆਂ ਦੇ ਵਿੱਚ ਈ ਆਵਾਜ਼ ਆਫੀਸ਼ੀਅਲ ਐਪ ਜਾਂ ਸਾਡੀ ਵੈਬਸਾਈਟ ਈ ਆਵਾਜ਼ .com ਲੋਕਲ ਨੰਬਰ
6476724900।
ਆਪਣੀ ਕਮਿਊਨਿਟੀ ਦਾ ਸਭ ਤੋਂ ਵੱਡਾ ਵਧੀਆ ਕੁਆਲਿਟੀ ਵਾਲਾ ਤੇ ਸਭ ਤੋਂ ਪੁਰਾਣਾ ਸੋਡੀ ਫਰਨੀਚਰ ਹਰ ਘਰ ਦੀ ਪਹਿਚਾਣ ਬਣ ਚੁੱਕਿਆ ਹੈ।
ਉਹ ਫਿਰ ਬਣੇ ਵੀ ਕਿਉਂ ਨਾ, ਕਿਉਂਕਿ ਬੈਡਰੂਮ ਸੈੱਟ, ਸੋਫਾ ਸੈੱਟ, ਮੈਟ੍ਰੇਸਿਸ, ਡਾਇਨਿੰਗ ਟੇਬਲ, ਡੈਕੋਰੇਟਿਵ ਆਈਟਮਸ, ਗੱਲ ਕੀਤੀ ਸਾਰੇ ਘਰ ਦਾ ਫਰਨੀਚਰ ਵਧੀਆ ਕੁਆਲਿਟੀ ਤੇ ਡਿਸਕਾਊਂਟਡ ਪ੍ਰਾਈਸ ਤੇ ਮਿਲ ਜਾਂਦਾ ਸੋਡੀ ਫਰਨੀਚਰ ਤੋਂ 3 ਸਾਲ ਲਈ ਨੋ ਵਿਆਜ।
142 ਕੈਨੇਡੀ ਰੋਡ, ਬ੍ਰੈਂਪਟਨ 9058747171।
ਲੋਜੀ ਸਟੇਸ਼ਨ ਸਾਈਟ ਹੁਣ ਵਿਕਣਾ ਸ਼ੁਰੂ ਹੋ ਗਿਆ ਹੈ। ਮਿਲਟਨ ਡਾਊਨ ਟਾਊਨ ਵਿੱਚ ਤੁਹਾਡੀ ਵੱਖਰੀ ਤੇ ਸੋਹਣੀ ਰਿਹਾਇਸ਼ ਜਿਹੜੀ ਸ਼ੁਰੂ ਹੁੰਦੀ ਹੈ $4,90,490 ਚ ਤੇ ਜੀ ਟੀ ਏ ਦਾ ਸਭ ਤੋਂ ਵਧੀਆ ਮੁੱਲ ਹੈ। ਇਹ ਦੋ ਟਾਵਰ ਵਾਲੀ ਇਮਾਰਤ ਸੈਂਟਰ ਪੋਡੀਅਮ ਤਾਨੀ ਅੰਦਰੂਨੀ ਤੇ ਬਾਹਰਲੀ ਸਹੂਲਤਾਂ ਪੇਸ਼ ਕਰਦੀ ਹੈ। ਮਿਲਟਨ ਗੋ ਸਟੇਸ਼ਨ ਦੇ ਬਿਲਕੁਲ ਨਾਲ ਜੁੜਿਆ ਸਟੇਸ਼ਨ ਸਾਈਡ ਮਿਲਟਨ ਫਿਊਚਰ ਮੋਬਿਲਿਟੀ ਹੱਬ ਦਾ ਨੀਂਹ ਪੱਥਰ ਹੈ, ਜਿਹੜਾ ਤੁਹਾਨੂੰ ਆਰਾਮ ਨਾਲ ਤੁਹਾਡੀਆਂ ਮੰਜ਼ਿਲਾਂ ਤੱਕ ਪਹੁੰਚਾਵੇਗਾ। ਜੀ ਟੀ ਏ ਦੇ ਉਜਵਲੇ ਭਵਿੱਖ ਵਿੱਚ ਅੱਜ ਹੀ ਨਿਵੇਸ਼ ਕਰੋ। ਸਟੇਸ਼ਨ ਸਾਈਟ .ca ਤੇ ਰਜਿਸਟਰ ਕਰੋ।
ਟਰੱਕਿੰਗ ਵਾਲੇ ਵੀਰੋ ਧਿਆਨ ਨਾਲ ਸੁਣੋ, ਟਰੱਕ ਜਿੱਦਾਂ ਦਾ ਵੀ ਚਲਾਉਂਦੇ ਹੋ, ਮੈਨੂਅਲ ਜਾਂ ਆਟੋਮੈਟਿਕ, ਕੁਇਕ ਟਰੱਕ ਲਿਊਬ ਚੇਤੇ ਆਹੀ ਨਾ ਰੱਖਿਓ। ਟਰੱਕ ਦੀ